एक ओंकार सतनाम करता पुरुष निर्भव निर्वैर अकाल मुहूर्त अजोनी सैभं गुरुप्रसाद बेसुमार अथा अगम अतोलय ज्यों बुलावो त्यों नानक दास बोले। सम्मान योग उपस्थित गुरु रूप साध संग जीओ, गुरबाणी विचार आप जी दे समक्ष पेश करा। पेशतर गुरमत मर्यादा अनुसार फतेह कबूल करनी। वाहिगुरु जी का खालसा, वाहिगुरु जी की फतेह। धन गुरु गोबिंद सिंह जी महाराज दे जाप साहब दे आए एक छंद तो गुरबाणी विचार तुच्छ बुद्धि अनुसार आप जी दे सामने रखण दी एक निमाणी जी कोशिश कर रहे हैं। छंद है, अमान है, निधान है, अनेक है, फिर एक है। धन गुरु गोविंद सिंह जी महाराज दे बोल, अमान है, निधान है, अनेक है, फिर एक है। निधान है, तू गुणा दा खजाना है, तू शक्ति दा निधान है, तू सुहप्पन दा खजाना है। लेकिन अमान है, तेनू मान नहीं है, ना अपनी शक्ति दा, ना अपने स्वप्न दा, ना अपने गुणा दा। तेनू किसी भी गुण दा मान नहीं, तेनू अपनी समर्था ते शक्ति दा कोई मान नहीं, तेनू अपने स्वप्न दा, सुंदरता दा कोई मान नहीं। प्राचीन उपनिषदां दे ऋषियां ने परमात्मा दे ए तीन गुण मने ने, सत्यम शिवम सुंदरम। वो सत है, शिवम वो प्रकाशमान है, और वो अति सुंदर है। उसनु वैदिक ऋषियां ने बयान कीता, सत चित आनंद। वो सत है, चित वो चेतन है, वो आनंद स्वरूप है। उसनु धन गुरु नानक देव जी महाराज ने इंज बयान कीता है, सत सुहाण सदा मन चाव। तू सत है, सुहाण तू अति सुंदर है, सदा मन चाव तू आनंद स्वरूप है, खिड़े आवे है। तेरे विच खेड़ा ही खेड़ा है, तेरे विच हुलास ही उलास है, तेरे विच चाव ही चाव है, तू कदी मुरझांदा नहीं। ऐसा जो शक्ति दा सोमा है, ऐसा जो स्वप्न दा खजाना है, ऐसा जो गुणा दा मरकज है, केंद्र है, धन गुरु गोबिंद सिंह जी महाराज कहिंदे ने, अमान है, तेनू कोई मान नहीं है। किसे भी गुण दा, अपनी शक्ति दा, अपने स्वप्न दा, अमान है, निधान है। अगली गल, अनेक है, फिर एक है। तू एक होंदा होया अनेक है, और तू अनेक होंदा होया एक है। ये तो पहली जापेगी, जो एक है वो एक ही हो सकता है, अनेक किस तरह होवेगा? और जो अनेक है वो अनेक हो सकता है, एक किस तरह होवेगा? धन गुरु गोविंद सिंह जी महाराज कहते ने, अनेक है फिर एक है। तू अनेक होंदा होया एक है, तू एक होंदा होया अनेक है। धन गुरु ग्रंथ साहब जी महाराज दा पहला अक्षर एक। धन गुरु ग्रंथ साहब जी महाराज दी बाणी एक तो आरंभ होंदी है। गुरु नानक दे कंठ तो जो पहला उद्घोष होया, गुरु नानक दे कंठ तो जिहड़ा पहला ब्रह्मनाद प्रगट होया, एक गणत दे ते हिंसा है, एक नहीं, गुरु नानक दे कंठ तो ये ब्रह्म वाक होके प्रगट होया है। गुरु नानक दे कंठ तो ਇਹ ਪਹਿਲਾ ਉਦਘੋਸ਼ ਹੈ ਪਰਮਾਤਮਾ ਦੇ ਸੰਬੰਧ ਵਿੱਚ। ਇੱਕ ਉਸ ਇੱਕ ਦਾ ਸਰੂਪ ਕੀ ਹੈ, ਉਸ ਇੱਕ ਦਾ ਸੁਭਾਅ ਕੀ ਹੈ, ਉਸਦੀ ਹਸਤੀ ਕੀ ਹੈ, ਉਸਦੀ ਸਮਰੱਥਾ ਕੀ ਹੈ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਫਿਰ ਉਸ ਇੱਕ ਦੀ ਵਿਆਖਿਆ ਔਰ ਫਿਰ ਫੈਸਲਾ ਗੁਰਬਾਣੀ ਦਾ ਪਤਾ ਕਿ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਅਗਰ ਉਸ ਇੱਕ ਨੂੰ ਸਮਝ ਜਾਏ ਤੇ ਤੂੰ ਪਵਿੱਤਰ ਹੈ, ਅਗਰ ਤੂੰ ਉਸ ਇੱਕ ਨਾਲ ਜੁੜ ਜਾਏ ਤੇ ਪਵਿੱਤਰ ਹੈ, ਨਹੀਂ ਤੇ ਸਦਾ ਹੀ ਨਾ ਪਾਕ, ਗੰਦਗੀ ਦੀ ਢੇਰ, ਗਲਾਜ਼ਤ ਨਾਲ ਭਰਿਆ ਹੋਇਆ ਮੈਲਾ। ਮਹਾਰਾਜ ਸ਼ੁੱਧਤਾ ਮੰਨਦੇ ਹੀ ਨਹੀਂ, ਇੱਕ ਨੂੰ ਸਮਝੇ ਬਿਨਾਂ ਕੋਈ ਸ਼ੁੱਧ ਨਹੀਂ, ਇੱਕ ਨਾਲ ਜੁੜੇ ਬਿਨਾਂ ਕੋਈ ਪਵਿੱਤਰ ਨਹੀਂ। ਕੋਈ ਬਹੁਤ ਵੱਡਾ ਦਾਨੀ ਹੈ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਤੇ ਖੁਦ ਵੀ ਅਪਵਿੱਤਰ, ਇਹਦੇ ਦਾਨ ਵਿੱਚ ਵੀ ਅਪਵਿੱਤਰਤਾ ਹੋਵੇਗੀ, ਇਹਦੇ ਦਾਨ ਵਿੱਚ ਵੀ ਹੰਕਾਰ ਦੀ ਬੂਹ ਹੋਵੇਗੀ। ਕੋਈ ਬਹੁਤ ਵੱਡੀ ਸੇਵਾ ਕਰ ਰਿਹਾ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਸ ਸੇਵਾ ਦੇ ਚ ਵੀ ਹੰਕਾਰ ਨੇ ਜਨਮ ਲੈਣਾ, ਨਿਰੰਕਾਰ ਨੇ ਨਹੀਂ। ਕੋਈ ਜਪ ਕਰ ਰਿਹਾ, ਗੁਰਦੁਆਰੇ ਆ ਰਿਹਾ, ਹੋਰ ਤਰ੍ਹਾਂ ਤਰ੍ਹਾਂ ਦੀ ਸੇਵਾ ਦੇ ਜੁਟਿਆ ਹੋਇਆ, ਨਾ ਇੱਕ ਦੀ ਸਮਝ, ਨਾ ਇੱਕ ਨਾਲ ਜੁੜਿਆ। ਤੋ ਮੈਂ ਅਰਜ਼ ਕਰਾਂ, ਇਹਨਾਂ ਸਾਰੇ ਧਾਰਮਿਕ ਕਰਮਾਂ ਦੇ ਚੋਂ ਹੰਕਾਰ ਹੀ ਪ੍ਰਗਟ ਹੋਵੇਗਾ, ਨਿਰੰਕਾਰ ਨਹੀਂ। ਔਰ ਜਿਸ ਜਿਸ ਕਰਮ ਤੋਂ ਹੰਕਾਰ ਪ੍ਰਗਟ ਹੋਵੇ, ਉਸ ਕਰਮ ਨੂੰ ਨਿਰਮਲ ਨਹੀਂ ਆਖਿਆ ਜਾ ਸਕਦਾ, ਉਹ ਤੇ ਮਲੀਨ ਹੈ, ਉਹ ਤੇ ਮੈਲਾ ਹੈ। ਜੋ ਖੁਦ ਮੈਲਾ ਹੈ ਉਹਦਾ ਦਾਨ ਵੀ ਮੈਲਾ, ਜੋ ਖੁਦ ਮੈਲਾ ਹੈ ਉਹਦੀ ਸੇਵਾ ਵੀ ਮੈਲੀ, ਔਰ ਜੋ ਖੁਦ ਮੈਲਾ ਹੈ ਯਕੀਨ ਜਾਣੋ ਉਸਦਾ ਗੁਰਦੁਆਰੇ ਬੈਠਣਾ ਵੀ ਮੈਲਾ ਹੈ। ਕਿਉਂਕਿ ਜਿਤਨੇ ਚਿਰ ਤੱਕ ਖੁਦ ਸ਼ੁੱਧ ਨਹੀਂ ਹੋਵੇਗਾ, ਇਸਦਾ ਕੋਈ ਕਰਮ ਸ਼ੁੱਧ ਨਹੀਂ ਹੈ। ਤੋ ਸਵਾਲ ਇਹ ਪੈਦਾ ਹੁੰਦਾ, ਕਿਵੇਂ ਸ਼ੁੱਧ ਹੋਵੇਗਾ, ਇਹ ਕਿਵੇਂ ਪਾਕ ਹੋਵੇਗਾ, ਇਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਤੋ ਫੈਸਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਕਾਗਰਤਾ ਬਖਸ਼ਣੀ, ਇੱਕ ਨੂੰ ਸਮਝੇ, ਇੱਕ ਨਾਲ ਜੁੜੇ, ਇੱਕ ਨੂੰ ਜਾਣੇ ਤੇ ਤੂੰ ਪਾਕ ਹੈ, ਪਵਿੱਤਰ ਹੈ, ਸ਼ੁੱਧ ਹੈ। ਜੇ ਇੱਕ ਨੂੰ ਤੂੰ ਸਮਝਿਆ ਨਹੀਂ, ਇੱਕ ਨੂੰ ਤੂੰ ਜਾਣਿਆ ਨਹੀਂ, ਇੱਕ ਨਾਲ ਤੂੰ ਜੁੜਿਆ ਨਹੀਂ, ਤੂੰ ਬਿਨ ਬੂਝੇ ਤੂੰ ਸਦਾ ਨਾ ਪਾਕ। ਮੈਂ ਫਿਰ ਅਰਜ਼ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਹਿਲਾ ਬੋਲ, ਪਹਿਲਾ ਅਕਸ਼ਰ, ਪਹਿਲਾ ਸ਼ਬਦ ਇੱਕ। ਦੁਨੀਆਂ ਦੇ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦੇ ਬੋਲ ਆਰੰਭ ਆਉਂਦੇ ਨੇ ਇੱਕ ਤੋਂ, ਬਾਣੀ ਆਰੰਭ ਆਉਂਦੀ ਹੈ ਇੱਕ ਤੋਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਤਵੱਜਾ, ਧਿਆਨ, ਬਖਸ਼ਣਾ, ਇਹ ਤੇ ਪਹਿਲੀ ਹੋ ਗਈ। ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਦਰਅਸਲ ਸੰਸਾਰ ਦੇ ਤਲ ਤੇ ਉਹ ਅਨੇਕ ਹੈ, ਔਰ ਖੁਦ ਉਹ ਆਪਣੇ ਆਪ ਵਿੱਚ ਨਿਰੰਕਾਰ ਦੇ ਤਲ ਤੇ ਇੱਕ ਹੈ। ਆਕਾਰ ਦੇ ਤਲ ਤੇ ਅਨੇਕ ਹੈ, ਨਿਰਾਕਾਰ ਦੇ ਤਲ ਤੇ ਇੱਕ ਹੈ। ਉਹ ਸਰਗੁਣ ਦੇ ਤਲ ਤੇ ਅਨੇਕ ਹੈ, ਉਹ ਨਿਰਗੁਣ ਦੇ ਤਲ ਤੇ ਇੱਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ, ਇਹਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਗਾਣ ਵਾਲੇ ਬਹੁਤ ਆਉਣਗੇ, ਪਰ ਸਤਿਗੁਰੂ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ। ਇਹ ਕੋਈ ਬਿਰਲਾ ਵਿਚਾਰੇਗਾ ਔਰ ਬਿਰਲਾ ਹੀ ਆਪਣੇ ਸੋਚ ਮੰਡਲ ਵਿੱਚ ਲਿਆਵੇਗਾ। ਜਦ ਅਸੀਂ ਕਹਿੰਦੇ ਹਾਂ ਫਲਾਣਾ ਮਨੁੱਖ ਬਦਲ ਗਿਆ, ਤੋ ਕੀ ਬਦਲ ਗਿਆ? ਹੱਥ ਬਦਲ ਗਏ, ਪੈਰ ਬਦਲ ਗਏ, ਮੂੰਹ ਮੱਥਾ ਬਦਲ ਗਿਆ? ਕੁਛ ਵੀ ਨਹੀਂ ਬਦਲਿਆ, ਵਿਚਾਰ ਬਦਲ ਗਿਆ, ਸੋਚਣੀ ਬਦਲ ਗਈ ਹੈ, ਚਿਤਵਨੀ ਬਦਲ ਗਈ ਹੈ। ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸੰਸਾਰ ਬਦਲ ਜਾਂਦਾ ਹੈ, ਸੋਚਣੀ ਦੇ ਬਦਲਦਿਆਂ ਮਨੁੱਖ ਦਾ ਆਚਰਣ ਬਦਲ ਜਾਂਦਾ ਹੈ। ਚਿੰਤਨ ਦੇ ਬਦਲਦੇ ਆ ਮਨੁੱਖ ਦਾ ਸਭ ਕੁਝ ਬਦਲ ਜਾਂਦਾ ਹੈ, ਸਾਰੇ ਦਾ ਸਾਰਾ ਵਿਵਹਾਰ ਬਦਲ ਜਾਂਦਾ ਹੈ ਵਿਚਾਰ ਦੇ ਬਦਲਦੇ ਆ। ਔਰ ਕਿਧਰੇ ਬਹੁ ਗਿਣਤੀ ਦੇ ਚ ਮਨੁੱਖਾਂ ਦੇ ਵਿਚਾਰ ਬਦਲ ਜਾਣ, ਕਿਸੇ ਨੂੰ ਕਹਿੰਦੇ ਨੇ ਯੁੱਗ ਬਦਲ ਗਿਆ, ਸਮਾਂ ਬਦਲ ਗਿਆ, ਯੁੱਗ ਬਦਲ ਗਿਆ। ਯੁੱਗ ਦੀ ਤਬਦੀਲੀ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਹੈ, ਔਰ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਯੁੱਗ ਦੀ ਤਬਦੀਲੀ ਹੈ। ਬਹੁ ਗਿਣਤੀ ਦੇ ਮਨੁੱਖੀ ਵਿਚਾਰ ਬਦਲ ਜਾਣ ਤਾਂ ਸਾਰੇ ਦਾ ਸਾਰਾ ਆਚਾਰ ਬਦਲ ਜਾਂਦਾ, ਯੁੱਗ ਬਦਲ ਜਾਂਦਾ। ਔਰ ਜੇ ਵਿਅਕਤੀਗਤ ਰੂਪ ਵਿੱਚ ਕਿਸੇ ਇੱਕ ਮਨੁੱਖ ਦੇ ਵਿਚਾਰ ਬਦਲ ਗਏ ਨੇ ਤਾਂ ਉਸਦੀ ਦੁਨੀਆ ਬਦਲ ਗਈ, ਉਸਦਾ ਵਿਵਹਾਰ ਬਦਲ ਗਿਆ, ਉਸਦਾ ਆਚਾਰ ਬਦਲ ਗਿਆ, ਉਸਦੀ ਤਰਜ਼ੇ ਜ਼ਿੰਦਗੀ ਬਦਲ ਗਈ। ਸਭ ਕੁਛ ਤੇ ਵਿਚਾਰ ਹੈ। ਇਸ ਰੂਹੇ ਜ਼ਮੀਨ ਦੇ ਇੱਕੋ ਇੱਕ ਕੌਮ ਹੈ ਸਿੱਖ, ਜੋ ਵਿਚਾਰ ਨੂੰ ਮੱਥਾ ਟੇਕਦੀ ਹੈ। ਵਿਚਾਰ ਦੇ ਖਜ਼ਾਨੇ, ਵਿਚਾਰ ਦੇ ਮਰਕਜ਼, ਵਿਚਾਰ ਦੇ ਕੇਂਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੀ ਹੈ। ਇਸ ਵਾਸਤੇ ਸਿੱਖ ਅਵਿਚਾਰੀ ਨਹੀਂ ਚਾਹੀਦਾ, ਸਿੱਖ ਅਗਿਆਨੀ ਨਹੀਂ ਚਾਹੀਦਾ। ਇਹਦਾ ਤੇ ਗੁਰੂ ਹੀ ਗਿਆਨ ਹੈ। ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਜਿਸਦਾ ਗੁਰੂ ਗਿਆਨ ਹੋਵੇ ਤੇ ਉਹ ਆਪ ਅਗਿਆਨੀ ਹੋਵੇ। ਜੋ ਵਿਚਾਰ ਦੇ ਖਜ਼ਾਨੇ ਦੇ ਅੱਗੋਂ ਮੱਥਾ ਟੇਕਦਾ ਹੋਵੇ ਤੇ ਖੁਦ ਕੋਈ ਵਿਚਾਰ ਨਾ ਹੋਵਣ ਤਾਂ ਸ਼ਾਇਦ ਇਹ ਮੱਥਾ ਟੇਕਣਾ ਵੀ ਪਖੰਡ ਹੋ ਜਾਏਗਾ। ਵਾਕਈ ਕਈਆਂ ਦਾ ਮੱਥਾ ਟੇਕਣਾ ਵੀ ਪਖੰਡ ਹੈ। ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ, ਕਿ ਤੇਰਾ ਮੱਥਾ ਟੇਕਣਾ ਕੀ ਮੈਨੇ ਰੱਖਦਾ ਹੈ। ਜਿਸ ਦੇ ਅੱਗੋਂ ਤੂੰ ਝੁਕ ਰਿਹਾ, ਨਾ ਤੈਨੂੰ ਸਮਝ, ਨਾ ਤੈਨੂੰ ਬੋਧ, ਨਾ ਤੇਰੀ ਸ਼ਰਧਾ, ਨਾ ਤੇਰਾ ਭਰੋਸਾ। ਇਹ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ ਜਾਏ। ਹੋ ਸਕਦਾ ਹੈ ਕਿ ਤੇਰੇ ਦਾਨ ਦੇ ਚ ਵੀ ਪਖੰਡ ਹੋਵੇ, ਤੇਰੇ ਮੱਥਾ ਟੇਕਣ ਦੇ ਚ ਵੀ ਦੁਬਾਜਰਾ ਕੰਮ ਹੋਵੇ। ਦਰਅਸਲ ਵਿਚਾਰ ਬਦਲੇ ਬਿਨਾਂ ਮਨੁੱਖ ਦੀ ਤਰਜ਼ੇ ਜ਼ਿੰਦਗੀ ਨਹੀਂ ਬਦਲਦੀ। ਇੱਥੇ ਸਭ ਤੋਂ ਵੱਡੀ ਭੇਟਾ ਕਿਹੜੀ ਰੱਖਣੀ ਹੈ ਗੁਰੂ ਦੇ ਅੱਗੋਂ? ਧਨ ਅਰਪਣ ਕਰਨਾ, ਅੰਨ ਅਰਪਣ ਕਰਨਾ, ਵਸਤਰ ਅਰਪਣ ਕਰਨੇ, ਸੋਨਾ ਚਾਂਦੀ ਅਰਪਣ ਕਰਨਾ, ਇਹ ਪੂਰਨੇ ਪਾਣੇ ਨੇ। ਜੈਸੇ ਪਹਿਲੇ ਪਹਿਲੇ ਮਾਸੂਮ ਬੱਚੇ ਨੂੰ ਲਿਖਣਾ ਸਿਖਾਇਆ ਜਾਂਦਾ ਤਾਂ ਉਸਤਾਦ ਪਹਿਲੇ ਪੂਰਨੇ ਪਾਉਂਦਾ, ਇਹ ਪੂਰਨੇ ਨੇ। ਧਨ ਅਰਪਣ ਕਰਨਾ, ਅੰਨ ਅਰਪਣ ਕਰਨਾ, ਵਸਤਰ ਅਰਪਣ ਕਰਨੇ, ਸੋਨਾ ਅਰਪਣ ਕਰਨਾ, ਚਾਂਦੀ ਅਰਪਣ ਕਰਨਾ, ਇਹ ਸਭ ਕੁਛ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਮਨੁੱਖ ਨੂੰ ਆਪਣੇ ਵਿਚਾਰ ਅਰਪਣ ਕਰਨ ਦੀ ਜਾਚ ਆ ਜਾਏ, ਆਪਣਾ ਮਨ ਅਰਪਣ ਕਰਨ ਦੀ ਜਾਚ ਆ ਜਾਏ। ਮਨੁੱਖ ਦਾ ਮਨ ਕੀ ਹੈ? ਵਿਚਾਰਾਂ ਦੀ ਮੂਰਤੀ ਹੋਰ ਕੀ ਹੈ? ਇਹ ਭੇਟ ਕਰਨ ਦੀ ਜਾਚ ਆ ਜਾਏ। ਔਰ ਜਿਸ ਦਿਨ ਇਹ ਆਪਣੇ ਵਿਚਾਰ ਭੇਟ ਕਰਦਾ ਹੈ, ਗੁਰੂ ਆਪਣੇ ਵਿਚਾਰ ਇਸ ਨੂੰ ਦੇ ਦਿੰਦਾ ਹੈ। ਮਨੁੱਖ ਦੇ ਵਿਚਾਰਾਂ ਵਿੱਚ ਲੋਭ ਹੈ, ਗੁਰੂ ਦੇ ਵਿਚਾਰਾਂ ਦੇ ਸੰਤੋਖ ਹੈ। ਮਨੁੱਖ ਦੇ ਵਿਚਾਰਾਂ ਵਿੱਚ ਕਾਮ ਹੈ, ਗੁਰੂ ਦੇ ਵਿਚਾਰਾਂ ਵਿੱਚ ਰਾਮ ਹੈ। ਮਨੁੱਖ ਦੇ ਵਿਚਾਰਾਂ ਵਿੱਚ ਹੰਕਾਰ ਹੈ, ਗੁਰੂ ਦੇ ਵਿਚਾਰਾਂ ਵਿੱਚ ਨਿਰੰਕਾਰ ਹੈ। ਮਨੁੱਖ ਦੇ ਵਿਚਾਰਾਂ ਵਿੱਚ ਕ੍ਰੋਧ ਹੈ, ਗੁਰੂ ਦੇ ਵਿਚਾਰਾਂ ਵਿੱਚ ਦਇਆ ਹੈ। ਮਨੁੱਖ ਦੇ ਵਿਚਾਰ ਵਿੱਚ ਮੋਹ ਹੈ, ਗੁਰੂ ਦੇ ਵਿਚਾਰ ਵਿੱਚ ਪ੍ਰੇਮ ਹੈ। ਇਹ ਕ੍ਰੋਧ ਭੇਟ ਕਰੇ ਤੇ ਦਇਆ ਮਿਲੇ, ਇਹ ਕਾਮ ਭੇਟ ਕਰੇ ਤੇ ਰਾਮ ਮਿਲੇ, ਇਹ ਹੰਕਾਰ ਭੇਟ ਕਰੇ ਤੇ ਨਿਰੰਕਾਰ ਮਿਲੇ, ਨਿਰਮਾਣਤਾ ਮਿਲੇ, ਵਿਨਮਰਤਾ ਮਿਲੇ। ਤਾਂ ਮੈਂ ਅਰਜ਼ ਕਰਾਂ, ਆਪਣੇ ਮਨ ਨੂੰ ਭੇਟ ਕਰਨਾ ਕੀ ਹੈ? ਆਪਣੇ ਵਿਚਾਰਾਂ ਨੂੰ ਭੇਟ ਕਰਨਾ। ਤੇ ਹੁਣ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਹੈ ਕੀ? ਕਦੀ ਬਹੁਤ ਮੁਤਾਲਾ ਕਰ ਲੈਣਾ। ਜੈਸੇ ਕਿਸੇ ਮਨੁੱਖ ਤੇ ਪ੍ਰਸ਼ਨ ਕਰੀਏ, ਤਨ ਕੀ ਹੈ? ਤਾਂ ਚਾਰ ਸ਼ਬਦਾਂ 'ਚ ਵਿਆਖਿਆ ਕੀਤੀ ਜਾ ਸਕਦੀ ਹੈ। ਤਨ ਹੱਡੀਆਂ ਹੈ, ਹੱਡੀਆਂ ਦੇ ਉੱਤੇ ਚੜਿਆ ਹੋਇਆ ਮਾਸ ਹੈ, ਮਾਸ ਦੇ ਉੱਤੇ ਚੜੀ ਹੋਈ ਮਿੰਜ ਹੈ, ਔਰ ਮਿੰਜ ਦੇ ਉੱਤੇ ਚੱਲਦੀ ਹੋਈ ਇਹ ਖਲੜੀ ਹੈ, ਇਹ ਸਕਿਨ ਖਲੜੀ ਹੈ। ਇਸ ਖਲੜੀ ਦੇ ਥੱਲੇ ਮਿੰਜ ਹੈ, ਮਿੰਜ ਦੇ ਥੱਲੇ ਮਾਸ ਹੈ, ਮਾਸ ਦੇ ਥੱਲੇ ਹੱਡੀਆਂ। ਆਖਿਰ ਇਹਨਾਂ ਚਾਰਾਂ ਦਾ ਮਜਮੂਆ ਹੀ ਤਨ ਹੈ। ਔਰ ਹੈ ਭਗਤ ਕਬੀਰ ਕਹਿੰਦੇ ਨੇ, ਬਿਸਟਾ ਅਸਤ ਰਕਤ ਪਰੇਟੇ ਚਾਮ, ਉਹ ਇਸ ਉਪਰਲੇ ਰੱਖਿਓ ਗੁਮਾਨ। ਹੈ ਕਿ ਤੈਨੂੰ ਹੱਡੀਆਂ ਦਾ ਮਾਣ ਹੈ, ਤੈਨੂੰ ਮਾਸ ਦਾ ਮਾਣ ਹੈ, ਤੂੰ ਮਿੰਜ ਤੇ ਹੰਕਾਰ ਕਰ ਰਿਹਾ, ਤੂੰ ਇਸ ਖਲੜੀ ਤੇ ਆਪਣੀ ਹਉਮੈ ਪ੍ਰਗਟਾ ਰਿਹਾ। ਕਦੀ ਬਗੌਰ ਮੁਤਾਲਾ ਕਰਨਾ, ਤਨ ਦਾ ਹੰਕਾਰ ਕੀ ਹੈ, ਖਲੜੀ ਦਾ ਹੰਕਾਰ। جیسے اسی وکھ وکھ رنگ دے کپڑے پائے نے پرماتما نے ایک رنگ دی کھلڑی کسے نو نہیں دتی اور کھلڑی ہی کپڑا ہے کرم ہی آوے کپڑا ندری موکھ دوار کیتے ہوئے کرما دے مطابق شریر روپی چولا سانو ملدا ہے پر اس چولے دا رنگ اس کپڑے دا رنگ بھی رب نے وکھ وکھ دے دیتا کسے نو گورا کسے نو کالا کسے نو سانورا کسے نو لال کسے نو زردی مائل کسے نو گہوا رنگ ایک رنگ نہیں ہے تو ویکھی جگ تو پایا پرماتما دی پسند بھی یہی ہے ایک رنگ نہیں انیک رنگ تیرے نارائنا انیکاں رنگ بیشتر رنگ اور سارے رنگ چونکہ اتھوں آئے نے اس واسطے سارے رنگاں وچ نارائن ہے رنگ سبے نارائن جیتے من بھاون خیر مختصر جو ہے میں عرض کراں تن کی ہے تن ہڈیاں ہے ہڈیاں دتے چڑھیا ہویا ماس اور ماس دیتے لپٹی ہوئی منج اور منج دیتے چڑی ہوئی ہے کھلڑی تے جے ہن کوئی پرشن کرے من کی ہے توجہ من کی ہے واسطوک من کی ہے من وچار ہے من سوچنی ہے من چتونی ہے من آہنگ ہے یہ چار شکتیاں دا مجموعہ ہے جیسے تن چاراں دا جوڑ ہے ہڈیاں ماس منج کلڑی اس طرح من بھی چاراں دا مجموعہ ہے وچار سوچنی چتونی تے آہنگ اس نو کہندے نے من بدھ چت آہنگ من بدھ چت آہنگ اس نو شاستکار چتوشٹا انتا کرن بھی کہندے نے چتوشٹا انت ہے کرن چاراں دا مجموعہ چاراں دا جوڑ جد اندر وچاراں دا پرواہ چلدا ہے من جد منک سوچدا ہے کہ کس وچار نو میں اپنی زندگی دا انگ بنانا ہے تے کس وچار نو تلانجلی دینی ہے اس طرح جد سوچدا ہے تو من ہی بدھ بن گیا بدھ جد منک کسے نو یاد کردا ہے یا یاد وچ بیٹھا ہے چنتن وچ بیٹھا ہے وہی من بن گیا چت من بدھ چت ایک چوتھی شکتی ہے آہنگ اے میرے وچار نے اے میں سوچ رہا ہوں اے میں یاد کر رہا ہوں اے آہنگ بھاؤ ہر وقت چھایا رہندا ہے اے چاراں دا مجموعہ ہے ساڈا من من بدھ چت آہنگ اے من ہے من دا بدلنا کی ہے وچاراں دا بدل جانا سوچنی دا بدل جانا یاد دا بدل جانا ہنکار دا بدل جانا تسی آکھو گے ہنکار بدل جاندا ہے ہاں ایک نرمل ہنکار بھی آندا ہے پہلے منک تن دا مان کردا ہے دھن دا مان کردا ہے جوبن دا مان کردا ہے پربتا دا مان کردا ہے پروار تے مان کردا ہے ذات تے مان کردا ہے کل تے مان کردا ہے لیکن جد ہنکار بدل جاندا ہے تو یہ رب تے مان کردا ہے باقی کسے تے مان نہیں کردا گرو تے مان کردا ہے تان مان دیبان ساچا نانک کی پربٹے ہے پربو اے سچے تو میرا مان ہے تو میرا تان میں ہوں تیرے تے مان تن تے مان ہے دھن تے مان ہے جوبن تے مان ہے پربتا تے مان ہے پروار تے مان ہے کل تے مان ہے ذات تے مان ہے ات میلا ہے ہنکاری ہے یہی لوکاں کول ہے کوئی جوبن دا مان کردا ہے کوئی پربتا دا مان کردا ہے کوئی دھن دا مان کردا ہے گرو تیگ بہادر صاحب جی مہاراج دا بڑا سندر پرمان جوبن دھن پربتا کے مد میں اہنس رہے دیوانا دن رات پاگل ہویا پھرتا ہے دھن دا مان جوبن دا مان پربتا دا مان بھگت بھی مہرس کرا نمانے نہیں آندے مان تو رہت نہیں آندے اور نمانے نہیں آندے بڑا بھاری مان ہوندا ہے انہاں کول کس تے اس پرماتما دے دھن گرو ارجن دیو جی مہاراج دے بول میں آپ جی دے سامنے رکھا پاتشاہ کہندے مان مانگو تان مانگو دھن لکھمی ست دے اے پربھو نمانے ہو کے نہیں جیونا نتانے ہو کے نہیں جیونا قدرتی گل ہے نتانا نمانا ہوندا ہے جو نتانا ہے جہدے کول تان نہیں اودے کول مان کا دا اور جو نتانا ہے نمانا ہے وہ تو مرن تو پہلے مر گیا تو قبر دے چلا گیا تو چلدی پھر دی لاش ہے اور کچھ بھی نہیں ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਮਨੁੱਖ ਨਿਮਾਣਾ ਆਉਂਦਾ, ਨਿਤਾਣਾ ਦੇਸ਼ ਨਿਮਾਣਾ ਆਉਂਦਾ, ਮਰਨ ਤੋਂ ਪਹਿਲੇ ਮਰ ਗਿਆ ਆਉਂਦਾ। ਨਿਤਾਣੇ ਲਈ ਜਗਤ ਵਿੱਚ ਕੋਈ ਜਗ੍ਹਾ ਨਹੀਂ, ਕਮਜ਼ੋਰ ਕਹਿੰਦੇ ਨੇ ਉਸ ਲਈ ਕੋਈ ਥਾਂ ਨਹੀਂ। ਤੇ ਜਦ ਕਿਸੇ ਤਰ੍ਹਾਂ ਦੀ ਵੀ ਕੋਈ ਤਾਕਤ ਨਹੀਂ, ਨਾ ਧਨ ਦਾ ਜ਼ੋਰ, ਨਾ ਜੋਬਨ ਦਾ ਜ਼ੋਰ, ਨਾ ਕੁੱਲ ਦਾ ਜ਼ੋਰ, ਨਾ ਜ਼ਾਤ ਦਾ ਜ਼ੋਰ, ਤੋ ਜ਼ੋਰ ਕਿਸ ਦਾ? ਜ਼ੋਰ ਹੁਣ ਪ੍ਰਭੂ ਦਾ। ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭਟੇ। ਏ ਪ੍ਰਭੂ, ਹੁਣ ਤੂੰ ਮੇਰਾ ਤਾਣ ਹੈ, ਇਸ ਵਾਸਤੇ ਮੈਨੂੰ ਤੇਰੇ ਤੇ ਹੀ ਮਾਣ ਹੈ। ਪਰਮਾਤਮਾ ਨਿਰਮਲ ਹੈ, ਉਸਦਾ ਮਾਣ ਵੀ ਨਿਰਮਲ ਹੈ, ਬਾਕੀ ਹੰਕਾਰ ਮਹਿਲਾ ਹੈ। ਵਿਚਾਰ ਜਦ ਬਦਲਦੇ ਨੇ, ਤਾਂ ਹੁਣ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਹੈ ਕੀ? ਮਨੁੱਖ ਦੀ ਸੋਚਣੀ ਵਿੱਚ ਕੀ ਹੈ? ਅਗਰ ਕਹਿ ਦਈਏ ਵਿਚਾਰਾਂ ਦੇ ਬਦਲਦਿਆਂ ਸੰਸਾਰ ਬਦਲਦਾ, ਸੋਚਣੀ ਦੇ ਬਦਲਦਿਆਂ ਹੀ ਜ਼ਿੰਦਗੀ ਬਦਲਦੀ ਹੈ, ਚਿੰਤਨ ਦੇ ਬਦਲਦਿਆਂ, ਯਾਦਾਂ ਦੇ ਬਦਲਦਿਆਂ ਹੀ ਸਾਰੀ ਦੁਨੀਆਂ ਬਦਲਦੀ ਹੈ, ਹੰਕਾਰ ਦੇ ਬਦਲਦਿਆਂ ਹੀ ਸਭ ਕੁਝ ਬਦਲਦਾ। ਤਾਂ ਸਵਾਲ ਇਹ ਪੈਦਾ ਹੁੰਦਾ ਹੈ, ਮਨੁੱਖ ਦੇ ਵਿਚਾਰਾਂ ਵਿੱਚ ਕੀ ਹੈ, ਸੋਚਣੀ ਵਿੱਚ ਕੀ ਹੈ, ਯਾਦਾਂ ਵਿੱਚ ਕੀ ਹੈ? ਧਾਰਮਿਕ ਮਨੋਚਿੰਤਕ ਐਸਾ ਕਹਿੰਦੇ ਨੇ ਕਿ ਮਨੁੱਖ ਦੇ ਵਿਚਾਰਾਂ ਵਿੱਚ, ਮਨੁੱਖ ਦੀ ਸੋਚਣੀ ਵਿੱਚ, ਔਰ ਮਨੁੱਖ ਦੇ ਚਿੰਤਨ ਵਿੱਚ ਕਾਮ ਹੈ, ਲੋਭ ਹੈ, ਅਹੰਕਾਰ ਹੈ, ਔਰ ਕੀ ਹੈ? ਕੁਛ ਵੀ ਨਹੀਂ। ਪੜ੍ਹੋ ਆਪਣੇ ਵਿਚਾਰਾਂ ਨੂੰ ਅੰਦਰ ਕਿਹੜੇ ਪਏ ਵਿਚਾਰ ਚੱਲਦੇ ਨੇ, ਪੜ੍ਹੋ ਆਪਣੀ ਸੋਚਣੀ ਨੂੰ, ਸੋਚਣੀ ਵਿੱਚ ਕੀ ਹੈ, ਔਰ ਪੜ੍ਹੋ ਆਪਣੀਆਂ ਯਾਦਾਂ ਨੂੰ, ਯਾਦਾਂ ਵਿੱਚ ਕੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਆਪਣੇ ਮਨ ਨੂੰ ਨਹੀਂ ਪੜ੍ਹਦਾ। ਕਾਇਆ ਕਾਗਜ਼ ਮਨ ਭਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਬਹੁਤ ਕੁਛ ਪੜ੍ਹ ਲੈਂਦਾ, ਪਰ ਮੱਥੇ ਦੇ ਲੇਖ ਨਹੀਂ ਪੜ੍ਹ ਸਕਦਾ, ਸਿਰ ਦੇ ਲੇਖ ਨਹੀਂ ਪੜ੍ਹਦਾ। ਤੇਰੇ ਸਿਰ ਵਿੱਚ ਕੀ ਚੱਲ ਰਿਹਾ, ਤੇਰੇ ਦਿਮਾਗ ਵਿੱਚ ਕੀ ਚੱਲ ਰਿਹਾ, ਤੇਰੇ ਮਨ ਵਿੱਚ ਕੀ ਚੱਲ ਰਿਹਾ, ਪੜ੍ਹ। ਔਰ ਜਿਸ ਨੂੰ ਆਪਣਾ ਮਨ ਪੜ੍ਹਨ ਦੀ ਜਾਚ ਆ ਜਾਏ, ਸਾਧਕ, ਔਰ ਜੋ ਆਪਣੇ ਮਨ ਨੂੰ ਬਦਲ ਦੇਵੇ, ਸ਼ੁੱਧ ਕਰ ਲਵੇ, ਸਾਧੂ, ਜੋ ਸਾਧਨਾ ਵਿੱਚ ਲੀਨ ਹੈ, ਮਨ ਨੂੰ ਸਮਝਣ ਦੀ ਕੋਸ਼ਿਸ਼ ਪਿਆ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਇੱਥੇ ਤੱਕ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ, ਬ੍ਰਹਮਾ ਬਿਸ਼ਨ ਨਾਰਦ ਮੁਨ ਸੇਖਾ, ਤਿਨ ਭੀ ਤਨ ਮੇ ਮਨ ਨਹੀਂ ਪੇਖਾ। ਧਾਰਮਿਕ ਦੁਨੀਆਂ ਦੇ ਇਹ ਅਜ਼ੀਮ ਦੇਵਤੇ ਬੜੇ ਦਾਰਸ਼ਨਿਕ ਸਨ, ਬੜੇ ਸਿਆਣੇ ਸਨ, ਬੜੀਆਂ ਸ਼ਕਤੀਆਂ ਦੇ ਮਾਲਕ, ਪਰ ਜਿਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਮੱਥਾ ਟੇਕ ਰਹੇ ਹੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬ੍ਰਹਮਾ ਬਿਸ਼ਨ ਨਾਰਦ ਮੁਨੀ ਸੇਖਾ, ਤਿਨ ਭੀ ਤਨ ਮੇ ਮਨ ਨਹੀਂ ਪੇਖਾ। ਉਹ ਵੀ ਮਨ ਦੀਆਂ ਗਹਿਰਾਈਆਂ ਨੂੰ ਸਮਝ ਨਾ ਸਕੇ, ਤੇ ਮਨ ਦੇ ਹੱਥੋਂ ਠਗਾ ਗਏ, ਬ੍ਰਹਮਾ ਠਗਾ ਗਿਆ। ਕਿਸ ਤਰ੍ਹਾਂ ਠਗਾ ਗਿਆ? ਆਪਣੀ ਬੱਚੀ ਦਾ ਰੂਪ ਵੇਖ ਕੇ ਹੀ ਆਪਣਾ ਮਨ ਮੈਲਾ ਕਰ ਬੈਠਾ। ਪੁਰਾਣਕ ਕਥਾਵਾਂ ਜਿਸ ਦਾ ਅਨੁਵਾਦ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਚਾਰੇ ਵੇਦ ਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੇਖ ਸੁਰਸਤੀ ਰੂਪ ਲੁਭਾਣਾ। ਬ੍ਰਹਮਾ ਜਿਹੜੀ ਬੁੱਲ ਬ੍ਰਹਮਾ ਕਰਦਾ, ਉਹੀ ਬੁੱਲ ਵਿਸ਼ਨੂੰ ਕਰਦਾ, ਉਹੀ ਬੁੱਲ ਸ਼ੰਕਰ ਕਰਦਾ, ਉਹੀ ਬੁੱਲ ਇੰਦਰ ਕਰਦਾ, ਉਹੀ ਬੁੱਲ ਨਾਰਦ ਕਰਦਾ। ਕਾਰਨ ਕਿਉਂ ਕਰਦਾ? ਮਨ ਦੀਆਂ ਗਹਿਰਾਈਆਂ ਨੂੰ ਸਮਝਣ ਦੇ ਅਸਮਰਥ ਰਹਿ ਗਏ, ਤੇ ਮਨ ਨੂੰ ਸਮਝਣਾ ਕਿਧਰੇ ਬੱਚਿਆਂ ਦੀ ਖੇਡ ਨਾ ਸਮਝ ਲੈਣੀ। ਲੋਕੀ ਕਹਿੰਦੇ ਨਾ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਬਿਲਕੁਲ ਗਲਤ ਕਹਿੰਦੇ ਨੇ। ਐਸਾ ਕਹਿਣਾ ਵੀ ਨਹੀਂ ਚਾਹੀਦਾ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਸ ਤਰ੍ਹਾਂ ਕਰ ਲੈਣਗੇ, ਕਿਵੇਂ ਕਰ ਲੈਣਗੇ? ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ, ਇੰਜ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਪਾਠ ਕਰੋ, ਬਿਲਕੁਲ ਗਲਤ ਕਹਿੰਦੇ ਨੇ। ਔਰ ਉਹ ਕਹਿ ਰਹੇ ਨੇ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ, ਇੰਜ ਕਹਿਣਾ ਚਾਹੀਦਾ ਹੈ ਪਾਠ ਕਰੋ ਤਾਂ ਕਿ ਮਨ ਇਕਾਗਰ ਹੋਵੇ। ਮਨ ਦੀ ਇਕਾਗਰਤਾ ਤੇ ਫਲ ਹੈ। ਜਿਹੜੇ ਕਹਿੰਦੇ ਮਨ ਨੂੰ ਇਕਾਗਰ ਕਰਕੇ ਕੀਰਤਨ ਕਰੋ, ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ, ਬਿਲਕੁਲ ਗਲਤ ਕਹਿੰਦੇ ਨੇ। ਔਰ ਮੈਂ ਫਿਰ ਅਰਜ਼ ਕਰਾਂ, ਉਹੀ ਕਹਿ ਰਹੇ ਨੇ ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ, ਕੋਈ ਬੋਧ ਨਹੀਂ, ਉਹੀ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ। ਨਹੀਂ, ਇੰਜ ਕਹਿਣਾ ਚਾਹੀਦਾ ਕੀਰਤਨ ਸੁਣੋ ताकि मन एकाग्र होवे, पाठ करो ताकि मन एकाग्र होवे, गुरुद्वारे जाओ ताकि मन शुद्ध होवे। मन नु शुद्ध करके गुरुद्वारे जाओ, बच्चियां दिखे और गल स्पष्ट हो गई। मन दी समझ नहीं, मन दा कोई पता नहीं। आम साधारण मनुखां दा ते कहना की धन गुरु अर्जन देव जी महाराज फरमान करदे ने, ब्रह्मा बिशन नारद मुनि सेखा, तिन भी तन में मन नहीं पेखा। आम बंदे मन दे हथों ठगाए जांदे ने, ब्रह्मा भी ठगा गया, किसे होर ने नहीं ठगया, मन ने ठग लिया बिशनु नो, मन ने ठग लिया शिव जी नो, मन ने ठग लिया इंद्र नो। जो आम साधारण मनुख भूल कर देने, इंद्र भी कर बैठा है। और हैरानगी कि गौतम ऋषि दी नार अहिल्या अपने विचार अपने जज्बात नु काबू ना पांदा होया एक संत दी पत्नी नु भ्रष्ट करदा है इंद्र। गुरु ग्रंथ साहब जी महाराज दा फैसला, गुरु ग्रंथ साहब जी इस इतिहास नु साडे सामने रखदे ने। गौतम नार अहिल्या तिस देख इंद्र लुभाया, सैस शरीर चहन भग उवै तामन पछोताया। तो मैं अर्ज करा मनुख दे विचारां विच की है, मनुख दी सोचनी विच की है, मनुख दे चिंतन विच यादां विच की है, मनुख दे विचारां विच काम है, मनुख दे विचारां विच लोभ है, मनुख दे विचारां विच अहंकार है। मैं दोवां दा नां नहीं लिया, क्रोध ते मोह। पता है क्यों? धार्मिक दार्शनिक कहिंदे ने ये जो तीन ने काम लोभ अहंकार, इन्हां दी अपनी बुनियाद है। क्रोध ते मोह इन्हां तिन्हां दी छाया है, क्रोध ते मोह दी अपनी कोई बुनियाद नहीं है, इसकी अपनी कोई होंद नहीं है, ये उन्हां तिन्हां दी छाया है। काम दी छाया है मोह, लोभ दी छाया है मोह, अहंकार दी छाया है मोह। हंकार दी छाया है क्रोध, मोह दी छाया है क्रोध, काम दी छाया है क्रोध। जिस तो लोभ दी पूर्ति हो जाए उसते मोह आ जाता है, प्यारा लगता है, चंगा लगता है। जिहड़ा रोग खड़ी कर देवे उसते क्रोध आउंदा, गुस्सा आउंदा। जिहड़ा काम दी पूर्ति कर देवे उसते मोह आउंदा है, प्यारा लगता है, चंगा लगता है। जिहड़ा रोग खड़ी कर देवे उसते क्रोध आउंदा है। और जिहड़ा अहंकार नूं पट्ठे पा दे, प्यारा लगदा है, चंगा लगदा है। जिहड़ा कह देवे तुहाडे जैसा कोई दानी नहीं, तुहाडे जैसा कोई ज्ञानी नहीं, तुसी ना हो ते सेवा हो नहीं सकदी, तुसी ना हो ते गुरुद्वारे चल नहीं सकदे। कुछ ते अहंकारी ऐसे हुंदे ने, वो आप ही अपने मुंह च सब कुछ प्रगट करदे ने। कहिंदे ने ज्ञानी जी असीं ना होईए ते जलूस किवें निकलेगा, असीं ना होईए ते स्कूल दे दरवाजे बंद हो जाण, असीं ना ही होए तो गुरुद्वारे दा काम चल ही नहीं सकदा। मेरा एक कोई जवाब होंदा, तू मर के वेख सब कुछ आउंदा रहेगा। इते केती गई देख बाजे वजाए, वही एक रैसी जो साचा खुदा है। कल तू ये आखेगा जो मैं ना वहां ते सूरज किवें चढ़ेगा, मैं ना वहां ते दरियावां दे वेग किस तरह चलणगे, मैं ना वहां ते हवावां किस तरह चलणगियां। पर इसनु कौन दसे तू नहीं भी आवेगा तो सब कुछ आउंदा रहेगा। एवें तेरा अहंकार, फिजूल अहंकार, भोका अहंकार। तो जिहड़ा अहंकार नूं पट्ठे पा देवे उस ते मोह आउंदा है, चंगा लगदा है, प्यारा लगदा है। और जिहड़ा रोक खड़ी कर देवे उस ते क्रोध आउंदा है। जिहड़ा लोभ दी पूर्ति कर देवे प्यारा लगदा है, चंगा लगदा है। और जिहड़ा रोक खड़ी कर देवे उस ते क्रोध आउंदा है। एकाग्रता बख्शनी तवज्जा। जो काम दी पूर्ति कर देवे प्यारा लगदा है, उसते मोह आउंदा है। और जिहड़ा रोक खड़ी कर देवे उसते क्रोध आउंदा है। इस वास्ते सियाणे धार्मिक चिंतक ऐसा कहिंदे ने, क्रोध ते मोह दा अपना कोई वजूद नहीं है, अपनी कोई बुनियाद नहीं है, अपनी कोई होंद नहीं है, ये उन्हां तिन्हां दी छाया है। मन नूं समझणा है, थोड़ा जिहा अंतरमुखी होना है, यह भी मैं अर्ज करदे हां। और अंतरमुखी होए बिना कुछ समझ भी नहीं आएगी। ते अंतरमुखी ओही हो सकेगा जो सुनदा है, ते सुनना ही ते कठिन है, बहुत कठिन है, बहुत ही कठिन है। मस्जिदा ने, मंदिर ने, गुरुद्वारे ने ਸਾਧਨਾ ਦਾ ਥੋੜਾ ਥੋੜਾ ਅੰਤਰ ਹੈ, ਮੰਜ਼ਿਲ ਇੱਕੋ ਹੀ ਹੈ, ਟਿਕਾਣਾ ਇੱਕੋ ਹੈ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਦੇ ਦਰਸ਼ਨ ਕਰਨ ਲਈ ਕਿਸੇ ਦੇਵਤੇ ਅਵਤਾਰ ਦੀ ਮੂਰਤੀ ਦੇ, ਸਾਰੀ ਸਾਧਨਾ ਅੱਖਾਂ ਤੇ ਖੜੀਏ, ਵੇਖਣ ਤੇ ਖੜੀਏ, ਦਰਸ਼ਨ ਤੇ ਖੜੀਏ, ਦਰਸ਼ਨ ਕਰਨੇ ਨੇ, ਵੇਖਣਾ ਅੱਖਾਂ ਦੇ ਸਾਹਮਣੇ ਜੋ ਕੁਛ ਹੋਏਗਾ ਅੱਖਾਂ ਵੇਖ ਲੈਣਗੀਆਂ। ਸਾਰੀ ਸਾਧਨਾ ਦਰਸ਼ਨਾਂ ਤੇ ਖੜੀਏ। ਅੱਜ ਇੱਕ ਮੰਦਰ ਦੀ ਕੋਠੜੀ ਦੇ ਵਿੱਚ ਭਗਵਾਨ ਨੂੰ ਵੇਖੀਏ, ਫਿਰ ਬਾਹਰ ਵੇਖੀਏ, ਫਿਰ ਸਾਰਾ ਸੰਸਾਰ ਭਗਵਾਨ ਦਾ ਰੂਪ ਦਿਖਾਈ ਦੇਵੇ, ਸਾਧਨਾ ਹੈ, ਵੇਖਣਾ ਹੈ, ਦਰਸ਼ਨ ਕਰਨੇ ਨੇ। ਸਾਡੇ ਮੁਸਲਮਾਨ ਭਰਾ ਜਾਂਦੇ ਨੇ ਮਸਜਿਦ ਦੇ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜ੍ਹਨ ਤੇ ਖੜੀਏ, ਕੁਰਾਨ ਦੀ ਤਲਾਵਤ ਕਰਨੀ ਹੈ, ਨਮਾਜ਼ ਪੜ੍ਹਨੀ, ਪੜ੍ਹਨ ਤੇ ਖੜੀਏ। ਵੇਖਣ ਨਾਲੋਂ ਥੋੜਾ ਜਿਹਾ ਪੜ੍ਹਨਾ, ਇਹਦੇ ਵਾਸਤੇ ਇਕਾਗਰਤਾ ਚਾਹੀਦੀ ਹੈ ਥੋੜੀ ਜਿਹੀ। ਸਿੱਖ ਜਾਂਦੇ ਨੇ ਗੁਰਦੁਆਰੇ ਸੁਣਨ ਲਈ ਗੁਰੂ ਕਾ ਸ਼ਬਦ, ਸਾਰੀ ਸਾਧਨਾ ਕੰਨਾਂ ਤੇ ਖੜੀਏ, ਸੁਣਨ ਤੇ ਖੜੀਏ। ਵੇਖਣ ਨਾਲੋਂ ਪੜ੍ਹਨਾ ਔਖਾ ਹੈ ਔਰ ਪੜ੍ਹਨ ਨਾਲੋਂ ਸੁਣਨਾ ਔਖਾ ਹੈ, ਕਠਿਨ ਹੈ। ਇਸ ਚੱਕਰ ਚ ਨਾ ਪੈਣਾ ਕਿ ਅਸੀਂ ਇਤਨੇ ਸਾਰੇ ਬੈਠੇ ਹਾਂ, ਸਾਰੇ ਸੁਣ ਰਹੇ ਹਾਂ, ਕਤਾ ਹੀ ਨਹੀਂ, ਦੋ ਚਾਰਾਂ ਤੋਂ ਜ਼ਿਆਦਾ ਕੋਈ ਨਹੀਂ ਸੁਣ ਰਿਹਾ। ਸਭ ਆਪਣੇ ਵਿਚਾਰਾਂ ਨੂੰ ਸੁਣ ਰਹੇ ਨੇ, ਸਭ ਆਪਣੀ ਸੋਚਣੀ ਨੂੰ ਸੁਣ ਰਹੇ ਨੇ, ਸਭ ਆਪਣੀਆਂ ਯਾਦਾਂ ਚ ਮਾਹੋ, ਅੰਦਰ ਜੋ ਫੁਰਨੇ ਚੱਲੇ ਨੇ ਸਭ ਉਹਨਾਂ ਨਾਲ ਜੁੜੇ ਹੈ, ਕਠਿਨ ਹੈ। ਅਗਰ ਕੋਈ ਸੁਣੇ ਤਾਂ ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੋ ਜਾਂਦੇ ਨੇ, ਸੁਣਦਿਆਂ ਹੀ ਪਾਪ ਨਾਸ ਹੋ ਜਾਂਦੇ ਨੇ, ਸੁਣਦਿਆਂ ਹੀ ਗੁਰੂ ਕਾ ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸੁਣਦਿਆਂ ਹੀ ਗੁਰੂ ਦੀ ਵਿਚਾਰ ਅੰਦਰ ਪ੍ਰਵੇਸ਼ ਕਰੇਗੀ, ਅੰਦਰੋਂ ਹੰਕਾਰ ਨਿਕਲੇਗਾ, ਅੰਦਰੋਂ ਦੁੱਖ ਨਿਕਲਣਗੇ, ਅੰਦਰੋਂ ਸੰਤਾਪ ਨਿਕਲਣਗੇ। ਸੁਣਨਾ ਹੀ ਤੇ ਔਖਾ ਹੈ, ਔਰ ਸੁਣ ਉਹੀ ਸਕੇਗਾ ਜਿਸਦਾ ਪੂਰਾ ਧਿਆਨ ਇਕਾਗਰ ਹੋਵੇ। ਇੱਧਰ ਭਟਕਦਾ ਪਿਆ, ਇੱਧਰ ਭਟਕਦਾ ਪਿਆ, ਉੱਧਰ ਵੇਖ ਰਿਹਾ, ਉੱਧਰ ਵੇਖ ਰਿਹਾ, ਇੱਥੋਂ ਸਪਸ਼ਟ ਹੈ ਇਹਦਾ ਧਿਆਨ ਵੀ ਭਟਕ ਰਿਹਾ, ਇਹਨੇ ਕੀ ਸੁਣਨਾ ਹੈ। ਸੁਣਨ ਲਈ ਧਿਆਨ ਦੀ ਪੂਰੀ ਇਕਾਗਰਤਾ ਚਾਹੀਦੀ ਹੈ। ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਸਰਾ ਸੁਣ ਰਿਹਾ ਹੁੰਦਾ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰ ਇਹ ਗੱਲ ਫਿਰ ਆਖ, ਮੈਂ ਨਹੀਂ ਸੁਣੀ। ਤੂੰ ਕਿਉਂ ਨਹੀਂ ਸੁਣੀ ਜਦ ਬੋਲਣ ਵਾਲਾ ਇਤਨੀ ਉੱਚੀ ਉੱਚੀ ਬੋਲ ਰਿਹਾ? ਤੂੰ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਸੁਣਨਾ ਕਠਿਨ ਹੈ, ਔਰ ਬਿਨਾਂ ਸੁਣਿਆ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਵੇਸ਼ ਹੋਣਾ ਕਠਿਨ ਹੈ, ਔਰ ਸ਼ਬਦ ਦੇ ਅੰਦਰ ਦੇ ਪ੍ਰਵੇਸ਼ ਹੋਏ ਬਿਨਾ ਦੁੱਖਾਂ ਦਾ ਬਾਹਰ ਨਿਕਲਣਾ ਵੀ ਕਠਿਨ ਹੈ। ਦੁੱਖ ਤਾਂ ਹੀ ਬਾਹਰ ਨਿਕਲਣਗੇ, ਸੰਤਾਪ ਬਾਹਰ ਤਾਂ ਹੀ ਨਿਕਲਣਗੇ ਜੇ ਸ਼ਬਦ ਅੰਦਰ ਪ੍ਰਵੇਸ਼ ਕਰੇਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣ ਕੇ ਹੀ ਮਨੁੱਖ ਸਿੱਧ ਬਣ ਜਾਂਦਾ, ਪੀਰ ਬਣ ਜਾਂਦਾ, ਨਾਥ ਬਣ ਜਾਂਦਾ, ਗਿਆਨੀ ਬਣ ਜਾਂਦਾ, ਦਾਨੀ ਬਣ ਜਾਂਦਾ, ਇਤਨਾ ਪਾਵਨ ਹੋ ਜਾਂਦਾ ਕਿ 68 ਤੀਰਥ ਵੀ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ। ਸੁਣੀਏ 68 ਕਾ ਇਸ਼ਨਾਨ, ਇਤਨਾ ਪਾਵਨ ਹੋ ਜਾਂਦਾ, ਉਹ ਤੇ ਇਤਨਾ ਪਵਿੱਤਰ ਹੋ ਜਾਂਦਾ ਜੇ ਕਿਧਰੇ ਸੁਣੇ। ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ, ਉਹ ਪਚ ਕੇ ਮਿੰਜ ਬਣਦੀ ਹੈ, ਹੂਨ ਬਣਦੀ ਹੈ, ਮਾਸ ਬਣਦੀ ਹੈ, ਸਰੀਰ ਦੀ ਸ਼ਕਤੀ ਬਣਦੀ ਹੈ, ਤਵਾਨਾਈ ਬਣਦੀ ਹੈ, ਇੰਦਰੀਆਂ ਦਾ ਬਲ ਬਣਦੀ ਹੈ। ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ, ਇਹੀ ਸਮਾਧੀ ਬਣਦਾ, ਇਹੀ ਆਨੰਦ ਬਣਦਾ, ਇਹੀ ਦੇਹੀ ਗੁਣ ਬਣਦਾ, ਇਹੀ ਪਰਮ ਸ਼ਕਤੀ ਬਣਦਾ, ਇਹੀ ਰੂਹਾਨੀ ਤਾਕਤ ਬਣਦਾ। ਪਰ ਸ਼ਬਦ ਤੇ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ, ਔਰ ਉਦੋਂ ਪ੍ਰਵੇਸ਼ ਕਰੇਗਾ ਜਦ ਕੋਈ ਸੁਣੇਗਾ, ਔਰ ਸੁਣੇਗਾ ਉਹੀ ਜਿਸਦਾ ਧਿਆਨ ਪੂਰਾ ਇਕਾਗਰ, ਨਹੀਂ ਤੇ ਕੌਣ ਸੁਣਦਾ? ਸ਼ੌਕੀਆ ਲੋਕੀ ਆਪਣੇ ਘਰ ਦੇ ਚ ਵੀ ਅਖੰਡ ਪਾਠ ਰਖਾ ਲੈਂਦੇ ਨੇ, ਪਰ ਜਿਸ ਕਮਰੇ ਦੇ ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਤੇ ਸੁਣਨਾ ਨਾ ਪੈ ਜਾਏ। ਕੌਣ ਸੁਣਦਾ? ਕਠਿਨ ਹੈ। ਮਨੁੱਖ ਪੁੱਤਰ ਨੂੰ ਸੁਣ ਸਕਦਾ, ਮਿੱਤਰ ਨੂੰ ਸੁਣ ਸਕਦਾ, ਪਤਨੀ ਨੂੰ ਸੁਣ ਸਕਦਾ, ਪਤੀ ਨੂੰ ਸੁਣ ਸਕਦਾ, ਗੁਰੂ ਨੂੰ ਸੁਣਨਾ ਔਖਾ ਹੈ, ਕਠਿਨ ਹੈ। ਕਾਰਨ ਗੁਰੂ ਦੀ ਗੱਲ, ਗੁਰੂ ਦੀ ਵਿਚਾਰ ਸਾਡੇ ਵਿਚਾਰਾਂ ਨਾਲ ਤਾਲਮੇਲ ਨਹੀਂ ਖਾਂਦੀ। ਸਾਡੇ ਵਿਚਾਰਾਂ ਚ ਕਾਮ, ਗੁਰੂ ਦੇ ਵਿਚਾਰਾਂ ਚ ਰਾਮ, ਸਾਡੇ ਵਿਚਾਰਾਂ ਚ ਕ੍ਰੋਧ, ਗੁਰੂ ਦੇ ਵਿਚਾਰਾਂ ਚ ਦਇਆ, ਸਾਡੇ ਵਿਚਾਰਾਂ ਚ ਹੰਕਾਰ, ਗੁਰੂ ਦੇ ਵਿਚਾਰਾਂ ਚ ਨਿਰੰਕਾਰ, ਨਿਰਮਾਣਤਾ, ਵਿਨਿਮਰਤਾ, ਤਾਲਮੇਲ ਨਹੀਂ ਬੈਠਦਾ। ਵਾਜੇ ਦੀ ਸੁਰ ਇੱਕ ਪਾਸੇ ਜਾਏ, ਤਬਲੇ ਦੀ ਸੁਰ ਇੱਕ ਪਾਸੇ ਜਾਏ, ਕਹਿੰਦੇ ਤਾਲਮੇਲ ਨਹੀਂ ਬੈਠਿਆ, ਤਾਲਮੇਲ ਨਹੀਂ ਬੈਠਿਆ। ਤਾਲ ਤਬਲਾ سر تال دوہاں دا میل تے بیٹھنا چاہیے. سر کسے پاسے جا رہی ہے, تال کسے پاسے جا رہی ہے. گرو دے وچار کچھ اور, ساڈے وچار کچھ اور, تال میل نہیں بیٹھ دے. اور کہنے نے جتھے تال میل بیٹھ جائے رس بنتا بھی اتے ہی ہے, ورنہ رس نہیں بنتا. اور کسے دن کیرتن سندیا کسے نو رس آ گیا, تال میل بیٹھ گیا. اول تے میں دیکھے ہے کیرتن دا رس تے کسے نو ورلے نو ہی آمدہ ہے. لوگ سراں دے آوازاں دے اگلے دے رنگ روپے چ یا ویرت دیاں ساکھیاں چ پھس کے رہ جاندے ہیں, جنہاں دا اتہاس نال بھی کوئی مطلب نہیں, سچائی نال بھی کوئی مطلب نہیں. میں تے ایتھے تک دیکھا کتنی نیوی لوکاں دی سروت اے, کس طرح گرو نوں سنن گے, اے کس طرح گربانی نوں سنن گے. اے باڑی برلو بچار سی جے کو گرمکھ ہوئے, سچ دی وچار پھوکیاں ساکھیاں نہیں. اور جیڑی ساکھی گرو گرنتھ صاحب دی وچار دھارا تے پوری نہیں اتردی, اس دی سچائی ہے کتھے, حقیقت ہے کتھے. خیر مختصر جو میں عرض کراں, گرو گرنتھ صاحب جی مہاراج دے وچاراں وچ نرنکار ہے, دیوی گن نے, ایشوری گن نے, یہ سن کے ہی اندر پرویش کردے نے. شبد اندر پرویش کرے گا, سمادھی بنے گا, دیوی گن بنے گا, اور سمجھ آ جائے گی اس پریپورن پرماتما دی, اکال پرکھ دی. کس اکال پرکھ دی؟ جہدے بارے دھن گرو گوبند سنگھ جی مہاراج کہندے نے, انیک ہیں پھر ایک ہیں. جو ایک ہوندا ہویا انیک ہے, تے انیک ہوندا ہویا ایک ہے. یہ تے پہلی ہو گئی, او انیک بھی ہے, او ایک بھی ہے, او ایک بھی ہے, او انیک بھی ہے. ہاں, او آکار رہت ہے, او آکار والا بھی ہے, او سرگن ہے, او نرگن ہے. نرگن آپ سرگن بھی او ہی, کلا دھار جن سگلی موہی. او نرگن روپ دے ایک ہے, او سرگن روپ دے انیک ہے. او ایک تو انیک ہے اور انیک تو ایک ہے. کدی جگت دے بغور مطالعہ کر کے دیکھنا, سب کچھ انیک ہے, ایک کچھ بھی نہیں ہے. منکھ اگر باروں کچھ ایکتا لینا چاہے تو ہو نہیں سکتی. آپ اتنے سارے بیٹھے ہو, سب وکھ وکھ ہو. میرے کرتے ایک کھیل رچایا, کوئی نہ کسی ہی جہا اپایا. ایک جیسا دوسرا نہیں ہے. لکھاں منکھی بچے روز جنم لے رہے ہیں, نواں روپ لے کے آمدن, نوی آواز, نوی چال, اور غضب دی گل, نوی ہی انگلیاں دی چھاپ. آپ اتنے سارے بیٹھے ہو, ہر ایک دے فنگر پرنٹ الگ الگ نے, ہر ایک دے انگوٹھے دی چھاپ الگ الگ. ایک دا انگوٹھا دوجے نال میل نہیں کھاندا. اس وقت زمین دتے کوئی 5 ارب دے قریب منکھ نے, اس دا مطلب ہے 5000 ارب انگوٹھے الگ الگ نے. اور جتنے منک ہو گزرے نے سب دے الگ الگ, جتنے نویں آ رہے ہیں سب دے الگ الگ. آواز الگ, چال ڈھال اگر, رنگ روپ الگ, ایک جیسا دوسرا نہیں ہے. منک دی گل چھڈو, ایک پہاڑ جیسا دوسرا پہاڑ نہیں ہے, ایک ندی جیسی دوسری ندی نہیں ہے, ایک درخت جیسا دوسرا درخت نہیں ہے. درخت دی گل چھڈو, ایک پتے جیسا دوسرا پتا نہیں ہے, ایک پھل جیسا دوسرا پھل نہیں ہے. ایک درخت نو جے 1000 پھل لگے نے, 10000 پھل لگے نے, ایک پھل جیسا دوسرا پھل نہیں ہے. اس چکر چ نہ پینا کہ 1000 امب ایک درخت نو لگے نے, سارے ایکو درخت دے پھل نے, تو ایک جیسے نے کتا ہی نہیں. رنگ دے, روپ دے, آکار دے, وزن دے, سواد دے, لازمی فرق ہوئے گا. یہ گل وکھری ہے کہ او فرق ساڈی پکڑ دے آوے پاوے نہ آوے, او فرق ساڈے تول دے آوے پاوے نہ آوے, پر فرق ہے. ایک جیسا دوسرا پرماتما بناندا ہی نہیں, ان رکت نہیں کرتا اور رپیٹ نہیں کرتا. کہندے نے پرماتما دے وچ ریپیٹیشن نہیں ہے, وہ کچھ بھی ریپیٹ نہیں کرتا. اور جس دن ایک جیسا وہ دوسرا بنان لگ پیا, تو سمجھ لینا رب بھی مک گیا, ختم ہو گیا. ایسا نہیں ہوے گا. ایک سورج جیسا دوسرا سورج نہیں ہے, ایک چندرما جیسا دوسرا چندرما نہیں ہے, اور ایک سورج نہیں ہے. دھن گرو ارجن دیو جی مہاراج کہتے ہیں, کئی کوٹ سسیر سور نکھتر, کئی کروڑا سورج نے, کئی کروڑا چندرما نے, کوئی ایک ہے. اور اج وگیان نے اس کی تصدیق کر دیتی ہے کہ غالباً 50 ارب سورج ساری پکڑ دے, ساری سمجھ دے آ گئے نے. اتنے اس کو اگاں بھی پسارا ہو سکتا ہے. جس طرح ساری عمر ہے, سورجاں دی بھی عمر ہے. کچھ سورج بچپن دے دور دے چنے, کچھ جوان ہو چکے نے, کچھ بڈھے نے, کچھ ختم ہون والے نے. ਮਿਟਣ ਵਾਲੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤ੍ਰ ਗਗਨੰ। ਸੂਰਜ ਘਟ ਰਿਹਾ ਇੱਕ ਦਿਨ ਮਿਟ ਜਾਏਗਾ, ਚੰਦਰਮਾ ਘਟ ਰਿਹਾ ਇੱਕ ਦਿਨ ਮਿਟ ਜਾਏਗਾ, ਧਰਤੀ ਘਟ ਰਹੀ ਇੱਕ ਦਿਨ ਮਿਟ ਜਾਏਗੀ, ਮਨੁੱਖ ਘਟ ਰਿਹਾ ਇੱਕ ਦਿਨ ਮਿਟ ਜਾਏਗਾ। ਸਭ ਕੁਛ ਵਧਦਾ ਹੈ, ਘਟਦਾ ਹੈ ਤੇ ਮਿਟਦਾ ਹੈ। ਇਹ ਤਿੰਨੇ ਨਿਯਮ ਹਰ ਇੱਕ ਤੇ ਲਾਗੂ ਨੇ, ਸੂਰਜ ਚੰਦ ਤਾਰਿਆਂ ਤੇ ਵੀ ਲਾਗੂ ਨੇ। ਔਰ ਵਿਗਿਆਨ ਐਸਾ ਕਹਿ ਰਿਹਾ ਕਿ ਇੱਕ ਸੂਰਜ, ਇਹ ਸੂਰਜ ਜਿਸ ਦੇ ਥੱਲੇ ਅਸੀਂ ਜੀ ਰਹੇ ਹਾਂ ਤੇ ਆਪਣੀ ਜਵਾਨੀ ਹੰਡਾ ਚੁੱਕਿਆ, ਬੁੱਢਾ ਹੋ ਗਿਆ, 40 ਲੱਖ ਟਨ ਵਜ਼ਨ ਇੱਕ ਸੈਕਿੰਡ ਵਿੱਚ ਇਸਦਾ ਘਟ ਰਿਹਾ ਹੈ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤ੍ਰ ਗਗਨੰ। ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਘਟ ਰਿਹਾ ਹੈ, ਇੱਕ ਦਿਨ ਮਿਟ ਜਾਏਗਾ। ਇਸਦੇ ਮਿਟਣ ਨੂੰ ਹੀ ਮਹਾਂਪਰਲੇ ਕਹਿੰਦੇ ਨੇ, ਇੱਕ ਬ੍ਰਹਿਮੰਡ ਦੀ ਪਰਲੇ, ਇੱਕ ਬ੍ਰਹਿਮੰਡ ਦਾ ਖਾਤਮਾ। ਬੁੱਢੇ ਸੂਰਜ ਦੇ ਥੱਲੇ ਅਸੀਂ ਜੀ ਰਹੇ ਹਾਂ, ਭਾਵੇਂ ਅਰਬਾਂ ਖਰਬਾਂ ਇਹਦੀ ਸਾਲ ਉਮਰ ਹੈ, ਲੇਕਿਨ ਉਮਰ ਹੈ, ਹਰ ਚੀਜ਼ ਵੱਧਦੀ ਹੈ, ਘਟਦੀ ਹੈ, ਮਿਟਦੀ ਹੈ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਇੱਕ ਚੰਦਰਮਾ ਜੈਸਾ ਦੂਸਰਾ ਚੰਦਰਮਾ ਨਹੀਂ ਹੈ, ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ, ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ, ਇੱਕ ਨਦੀ ਜੈਸੀ ਦੂਸਰੀ ਨਦੀ ਨਹੀਂ ਹੈ। ਪਰਮਾਤਮਾ ਰਿਪੀਟ ਨਹੀਂ ਕਰਦਾ, ਪੁਨਰੁਕਤੀ ਨਹੀਂ ਕਰਦਾ, ਦੁਹਰਾਉਂਦਾ ਨਹੀਂ ਹੈ। ਔਰ ਜਿਸ ਦਿਨ ਪਰਮਾਤਮਾ ਦੌਰਾਨ ਲੱਗ ਪਏ, ਸਮਝ ਲੈਣਾ ਪਰਮਾਤਮਾ ਵੀ ਮੁੱਕ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਆਧਾਰ ਉਹ ਤੇ ਨਿਤ ਨਵਾਂ ਹੈ, ਉਸ ਤੋਂ ਜੋ ਕੁਛ ਵੀ ਆਉਂਦਾ ਹੈ ਨਿਤ ਨਵਾਂ ਹੀ ਆਉਂਦਾ ਹੈ। ਬਹੁਤ ਲੰਬੇ ਚੌੜੇ ਪਸਾਰੇ ਨੂੰ ਨਾ ਲਈਏ, ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵੀਂ ਆਵਾਜ਼ ਲੈ ਕੇ, ਨਵਾਂ ਰੂਪ ਲੈ ਕੇ, ਨਵੇਂ ਨੈਣ ਨਕਸ਼ ਲੈ ਕੇ, ਨਵੀਂ ਅੰਗੂਠੇ ਦੀ ਛਾਪ ਲੈ ਕੇ, ਨਵੀਂ ਉਂਗਲੀਆਂ ਦੀ ਛਾਪ ਲੈ ਕੇ। ਹਰ ਬੱਚਾ ਅਲੱਗ ਹੈ, ਇੱਕ ਜੈਸਾ ਦੂਸਰਾ ਨਹੀਂ ਹੈ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਸਭ ਕੁਛ ਅਨੇਕ ਹੈ, ਵੱਖ ਵੱਖ ਹੈ, ਪਰ ਇਸ ਸਾਰੀ ਅਨੇਕਤਾ ਵਿੱਚ ਰਮਿਆ ਹੋਇਆ ਇੱਕ ਹੈ, ਇੱਕ ਹੈ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਇੱਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਔਰ ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਐਸਾ ਕਿਉਂ ਕੀਤਾ ਪਰਮਾਤਮਾ ਨੇ, ਉਹ ਇੱਕ ਤੋਂ ਅਨੇਕ ਕਿਉਂ ਹੋਇਆ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਸੰਬੰਧੀ ਜਵਾਬ ਕਲਗੀਧਰ ਪਾਤਸ਼ਾਹ ਦਾ। ਮਹਾਰਾਜ ਕਹਿੰਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਅਨੇਕ ਤਾਂ ਉਸ ਇੱਕ ਦਾ ਖੇਲ ਹੈ, ਤਮਾਸ਼ਾ ਹੈ। ਖੇਲ ਜਾਂ ਤੇ ਬੱਚੇ ਖੇਡਦੇ ਨੇ ਖੇਲ, ਜਾਂ ਪਰਮਾਤਮਾ ਖੇਡਦਾ, ਬਾਕੀ ਖੇਲ ਨਹੀਂ ਹੈ। ਜਿਸ ਵਿੱਚ ਜਿੱਤ ਹੋਵੇ, ਜਿਸ ਵਿੱਚ ਹਾਰ ਹੋਵੇ, ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਸ ਵਿੱਚ ਨਫਾ ਹੋਵੇ, ਜਿਸ ਵਿੱਚ ਨੁਕਸਾਨ ਹੋਵੇ, ਉਹ ਖੇਲ ਨਹੀਂ ਹੈ, ਉਹ ਤੇ ਧੰਦਾ ਹੈ। ਮਨੁੱਖੀ ਜਗਤ ਦੇ ਸਭ ਤੋਂ ਵੱਡੀਆਂ ਖੇਲਾਂ ਓਲੰਪਿਕ, ਮੇਰੀ ਦ੍ਰਿਸ਼ਟੀ ਉਹ ਵੀ ਇੱਕ ਜੰਗ ਹੈ, ਉਹ ਵੀ ਇੱਕ ਧੰਦਾ ਹੈ, ਖੇਲ ਨਹੀਂ ਹੈ। ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਕਹਿੰਦੇ ਫਲਾਣਾ ਮੁਲਕ ਹਾਰ ਗਿਆ, ਫਲਾਣਾ ਮੁਲਕ ਜਿੱਤ ਗਿਆ, ਇਹ ਜੰਗ ਹੈ ਜਾਂ ਕਿ ਖੇਲ ਹੈ? ਔਰ ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਸੋਗਵਾਰ ਹੋ ਕੇ ਆਉਂਦੇ ਨੇ, ਰੋਂਦੇ ਹੋਏ ਆਉਂਦੇ ਨੇ। ਔਰ ਜਿਸ ਮੁਲਕ ਦੇ ਖਿਲਾੜੀ ਜਿੱਤ ਜਾਣ, ਨੱਚਦੇ ਹੋਏ ਆਉਂਦੇ ਨੇ, ਮੁਲਕ ਵਿੱਚ ਉਹਨਾਂ ਦਾ ਸਵਾਗਤ ਆਉਂਦਾ, ਉਹਨਾਂ ਨੂੰ ਇਨਾਮ ਮਿਲਦੇ ਨੇ, ਜੈਸੇ ਕਿਸੇ ਮੁਲਕ ਨੂੰ ਜਿੱਤ ਕੇ ਆਏ ਨੇ, ਔਰ ਵਾਕਈ ਨਾਮ ਵੀ ਲਿਆ ਜਾਂਦਾ, ਫਲਾਣਾ ਮੁਲਕ ਹਾਰ ਗਿਆ, ਫਲਾਣਾ ਜਿੱਤ ਗਿਆ। ਤੋ ਇਹ ਖੇਲ ਹੈ ਕਿ ਜੰਗ ਹੈ? ਇਹ ਖੇਲ ਹੈ ਕਿ ਧੰਦਾ ਹੈ? ਇਹ ਖੇਲ ਨਹੀਂ ਹੈ। ਇਸ ਨੂੰ ਮੇਰੀ ਆਤਮਾ ਨੇ ਕਤਈ ਖੇਲ ਨਹੀਂ ਮੰਨਿਆ, ਕਤਈ ਖੇਲ ਨਹੀਂ। ਜਿਸ ਵਿੱਚ ਜਿੱਤ ਹੈ, ਜਿਸ ਵਿੱਚ ਹਾਰ ਹੈ, ਜਿਸ ਵਿੱਚ ਹਾਰ ਦੀ ਘਿਰਣਾ ਹੋਵੇ, ਜਿਸ ਵਿੱਚ ਹਾਰ ਦੀ ਬੇਇੱਜ਼ਤੀ ਹੋਵੇ, ਤੇ ਜਿਸ ਵਿੱਚ ਜਿੱਤ ਦਾ ਤਕੱਬਰ ਹੋਵੇ, ਉਹਨੂੰ ਖੇਲ ਆਖਣ ਦੀ ਕੀ ਲੋੜ ਹੈ? ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਹਦੇ ਚ ਨੁਕਸਾਨ ਦਾ ਦੁੱਖ ਹੋਵੇ, ਜਿਹਦੇ ਚ ਨਫੇ ਦੀ ਖੁਸ਼ੀ ਹੋਵੇ, ਉਹਨੂੰ ਖੇਲ ਆਖਣ ਦੀ ਲੋੜ ਕੀ ਹੈ? ਇਹ ਤੇ ਧੰਦਾ ਹੈ। ਖੇਲ ਬੱਚੇ ਖੇਡਦੇ ਨੇ, ਖੇਲ ਪਰਮਾਤਮਾ ਖੇਡਦਾ ਹੈ। ਦਰਿਆ ਦੇ ਕੰਢੇ ਤੇ, ਸਾਗਰ ਦੇ ਤੱਟ ਤੇ ਬੱਚੇ ਖੇਲ ਪਏ ਖੇਡਦੇ ਨੇ। ਰੇਤ ਦੇ ਮਹਿਲ ਖੜੇ ਕਰ ਰਹੇ ਨੇ, ਬੜੀ ਮਿਹਨਤ ਨਾਲ, ਬੜੀ ਲਗਨ ਨਾਲ, ਬੜੀ ਇਕਾਗਰਤਾ ਦੇ ਨਾਲ। ਤੋ ਕਿਆ ਇਹਨਾਂ ਬੱਚਿਆਂ ਨੇ ਇਹਨਾਂ ਮਹਿਲਾਂ ਵਿੱਚ ਰਹਿਣਾ, ਜੋ ਇਤਨੀ ਮਿਹਨਤ ਨਾਲ ਪਏ ਬਣਾਉਂਦੇ ਨੇ, ਇਤਨੀ ਇਕਾਗਰਤਾ ਨਾਲ ਬਣਾ ਰਹੇ ਨੇ? ਨਹੀਂ, ਖੇਲ ਹੈ, ਪਰ ਬੜੀ ਲਗਨ ਨਾਲ, ਬੜੀ ਮਿਹਨਤ ਨਾਲ ਇਹ ਮਹਿਲ ਖੜੇ ਕਰ ਰਹੇ ਨੇ, ਮਹਿਲ ਬਣ ਗਏ ਨੇ। ਇਧਰੋਂ ਸੂਰਜ ਡੁੱਬਣ ਵਾਲਾ ਹੈ, ਸ਼ਾਮ ਹੋ ਗਈ ਹੈ, ਘਰ ਦੀ ਯਾਦ ਆਈ ਹੈ, ਹੱਸਦਿਆਂ ਹੱਸਦਿਆਂ ਰੇਤ ਦੇ ਮਹਿਲ ਖੜੇ ਕੀਤੇ ਸਨ, ਹੱਸਦਿਆਂ ਹੱਸਦਿਆਂ ਹੁਣ ਤੋੜ ਰਹੇ ਨੇ। ਬੜੀ ਇਕਾਗਰਤਾ ਨਾਲ ਬਣਾਏ ਸਨ, ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ। ਜਦ ਬਣਾਉਣ ਲੱਗੇ ਸਨ ਖੁਸ਼ ਹੱਸਦਿਆਂ ਹੱਸਦਿਆਂ, ਅੱਜ ਮਿਟਾਉਣ ਲੱਗੇ ਨੇ ਖੁਸ਼ ਹੱਸਦਿਆਂ ਹੱਸਦਿਆਂ। ਖੇਲ ਹੈ, ਤੰਦਾ ਨਹੀਂ ਹੈ, ਜੰਗ ਨਹੀਂ ਹੈ। ਬਣਾਉਣਾ ਵੀ ਖੇਲ ਸੀ, ਮਿਟਾਉਣਾ ਵੀ ਖੇਲ ਸੀ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨਹੀਂ ਮਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਮਾਤਮਾ ਦੀ ਦੁਨੀਆਂ ਚ ਵੀ ਉਹਦੀ ਦ੍ਰਿਸ਼ਟੀ ਜੀ ਸਭ ਕੁਝ ਖੇਲ। ਜੰਮਣਾ ਇੱਕ ਖੇਲ, ਮਰਨਾ ਇੱਕ ਖੇਲ, ਨਫਾ ਇੱਕ ਖੇਲ, ਨੁਕਸਾਨ ਇੱਕ ਖੇਲ, ਜਵਾਨੀ ਇੱਕ ਖੇਲ, ਬੁਢੇਪਾ ਇੱਕ ਖੇਲ। ਕਿਉਂਕਿ ਜਵਾਨੀ ਬੁਢੇਪੇ ਚ ਬਦਲ ਜਾਂਦੀ ਹੈ, ਜਨਮ ਮਰਨ ਦੇ ਚ ਬਦਲ ਜਾਂਦਾ, ਨਫੇ ਨੁਕਸਾਨ ਦੇ ਚ ਬਦਲ ਜਾਂਦੇ ਨੇ, ਇੱਜ਼ਤ ਬੇਇੱਜ਼ਤੀ ਦੇ ਚ ਬਦਲ ਜਾਂਦੀ ਹੈ, ਜ਼ਿੰਦਾਬਾਦ ਦੇ ਨਾਰੇ ਮੁਰਦਾਬਾਦ ਦੇ ਚ ਬਦਲ ਜਾਂਦੇ ਨੇ। ਖੇਲ ਤਮਾਸ਼ਾ ਸੁੰਦਰਤਾ ਕਰੂਪਤਾ ਦੇ ਚ ਬਦਲ ਜਾਂਦੀ ਹੈ, ਹਾਸੇ ਰੋਣਿਆਂ ਦੇ ਚ ਬਦਲ ਜਾਂਦੇ ਨੇ। ਫੁੱਲ ਖਿਲਤਾ ਹੈ ਮੁਰਝਾਨੇ ਕਾ ਤਖਯਲ ਲੇਕਰ, ਜਿੱਥੇ ਹੱਸਤਾ ਹੁਆ ਪਾਓਗੇ ਵੋ ਪਰੇਸ਼ਾਨ ਹੋਗਾ। ਹਾਸਿਆਂ ਦੇ ਥੱਲੇ ਪਰੇਸ਼ਾਨੀਆਂ ਛੁਪੀਆਂ ਪਈਆਂ ਨੇ, ਦੁੱਖ ਸੰਤਾਪ ਜੋ ਹੈ ਛੁਪੇ ਪਏ ਨੇ, ਜਨਮ ਦੇ ਥੱਲੇ ਮਰਨ ਛੁਪਿਆ ਪਿਆ। ਖੇਲ ਤਮਾਸ਼ਾ ਬਣਾਉਣ ਲੱਗਿਆਂ ਪ੍ਰਸੰਨਤਾ ਹੈ ਪ੍ਰਮਾਤਮਾ ਨੂੰ, ਬਿਠਾਉਣ ਲੱਗਿਆਂ ਵੀ ਪ੍ਰਸੰਨਤਾ। ਜਦ ਬਣਾਉਂਦਾ ਹੈ ਤੋ ਇੱਕ ਤੋਂ ਅਨੇਕ ਹੋ ਜਾਂਦਾ ਹੈ, ਜਦ ਮਿਟਾਉਂਦਾ ਹੈ ਤੋ ਅਨੇਕ ਤੋਂ ਇੱਕ ਹੋ ਜਾਂਦਾ ਹੈ। ਖੇਲ ਸੰਕੋਚੇ ਤੋ ਨਾਨਕ ਏਕ ਹੈ, ਜੈਸੇ ਖੇਲ ਨੂੰ ਸੰਕੋਚਦਾ ਹੈ ਇੱਕ, ਤੇ ਜਦ ਖੇਲ ਖੇਲਣ ਲੱਗਦਾ ਹੈ ਅਨੇਕ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇਸ ਅਨੇਕਤਾ ਵਿੱਚ ਜਿਹੜਾ ਇੱਕ ਨੂੰ ਵੇਖ ਲਵੇ, ਇੱਕ ਨੂੰ ਸਮਝ ਲਵੇ, ਉਹ ਪਵਿੱਤਰ ਹੈ। ਉਸਨੂੰ ਕਿਸੇ ਨਾਲ ਘਿਰਣਾ ਨਹੀਂ ਹੋਵੇਗੀ, ਕਿਸੇ ਮੁਲਕ ਨਾਲ, ਕਿਸੇ ਜ਼ਾਤ ਨਾਲ, ਕਿਸੇ ਵਿਅਕਤੀ ਨਾਲ, ਕਿਸੇ ਕੌਮ ਨਾਲ, ਕਿਸੇ ਧਾਰਮਿਕ ਮੰਦਰ ਨਾਲ। ਮਸਜਿਦ ਨੂੰ ਵੇਖ ਕੇ ਵੀ ਉਸ ਦੇ ਅੰਦਰ ਝਰਨਾਟ ਵੱਜੇਗੀ, ਮੰਦਰ ਨੂੰ ਵੇਖ ਕੇ ਵੀ ਉਸ ਦੇ ਅੰਦਰ ਖੁਸ਼ੀਆਂ ਜਾਗਣਗੀਆਂ। ਗੁਰਦੁਆਰੇ ਤੇ ਚਰਚ ਦੇ ਕੋਲੋਂ ਲੰਘਿਆ ਹੋਈ ਉਹਦੇ ਅੰਦਰ ਅਧਿਆਤਮਿਕ ਤਰੰਗਾਂ ਪੈਦਾ ਹੋਣਗੀਆਂ, ਭੇਦ ਤੇ ਮਿਟ ਗਿਆ। ਉਹਨੂੰ ਦਿਸ ਪਿਆ ਅਨੇਕਤਾ ਦੇ ਅੰਦਰ ਇੱਕ ਹੈ, ਅਨੇਕਤਾ ਉਸਦਾ ਖੇਲ ਹੈ, ਵਾਸਤਵਿਕ ਉਹ ਇੱਕ ਹੈ। ਸੂਰਜ ਇੱਕ ਹੈ, ਕਿਰਨਾਂ ਅਨੇਕ ਨੇ, ਸਾਗਰ ਇੱਕ ਹੈ, ਲਹਿਰਾਂ ਅਨੇਕ ਹੈ। ਜਿਸ ਨੂੰ ਲਹਿਰਾਂ ਨਾਲ ਨਫ਼ਰਤ ਹੈ ਉਹਨੂੰ ਸਾਗਰ ਨਾਲ ਵੀ ਨਫ਼ਰਤ ਹੈ, ਜਿਹਨੂੰ ਕਿਰਨਾਂ ਨਾਲ ਨਫ਼ਰਤ ਹੈ ਉਹਨੂੰ ਸੂਰਜ ਨਾਲ ਵੀ ਨਫ਼ਰਤ ਹੈ, ਜਿਹਨੂੰ ਅਨੇਕਤਾ ਨਾਲ ਨਫ਼ਰਤ ਹੈ ਉਹਨੂੰ ਇੱਕ ਨਾਲ ਵੀ ਕਿਰਨਾ ਹੈ, ਉਹਨੂੰ ਇੱਕ ਦੀ ਕੋਈ ਸਮਝ ਨਹੀਂ, ਉਸਨੇ ਇੱਕ ਦਾ ਕੋਈ ਬੋਧ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੋਂ ਸਦਾ ਨਾ ਪਾਕ। ਜੇ ਇੱਕ ਨੂੰ ਸਮਝ ਜਾਏ ਤੂੰ ਪਾਵਨ ਹੈ, ਪਵਿੱਤਰ ਹੈ, ਤੇ ਜੇ ਨਹੀਂ ਸਮਝਿਆ ਤੋ ਅਪਵਿੱਤਰਤਾ ਦੀ ਢੇਰੀ। ਭੱਟਾ ਨੇ ਇਸ ਸੰਬੰਧ ਚ ਇੱਕ ਸਵਈਆ ਉਚਾਰਨ ਕੀਤਾ, ਕਹਿ ਕੇ ਮੈਂ ਸਮਾਪਤੀ ਕਰਾਂ, ਇਕਾਗਰਤਾ ਬਖਸ਼ਣੀ। ਔਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਦੇ ਭੱਟ ਫਰਮਾਨ ਕਰਦੇ ਨੇ, ਹੇ ਗੁਰੂ ਅਮਰਦਾਸ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਹੇ ਗੁਰੂ ਅਮਰਦਾਸ, ਤੁਸੀਂ ਜੀਵਨ ਭਰ ਪੜਿਆ ਤੇ ਇੱਕ ਨੂੰ ਪੜਿਆ, ਦੋ ਤਿੰਨ ਚਾਰ ਪੰਜ ਨਹੀਂ, ਇੱਕ। ਸਿਰਫ ਇੱਕ ਨੂੰ ਪੜਿਆ ਹੀ ਨਹੀਂ, ਮਨ ਵਿੱਚ ਵੀ ਇੱਕ ਨੂੰ ਵਸਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਦੁਬਦਾ ਨਾ ਪੜੋ, ਮੈਂ ਇੱਕ ਤੋਂ ਬਿਨਾਂ ਦੂਜਾ ਨਹੀਂ ਪੜਨ ਨੂੰ ਤਿਆਰ, ਦੂਜੀ ਤੀਜੀ ਗੱਲ ਮੈਂ ਸੁਣਨ ਨੂੰ ਤਿਆਰ ਨਹੀਂ, ਪੜਨ ਨੂੰ ਤਿਆਰ ਨਹੀਂ। ਦੁਬਦਾ ਨਾ ਪੜੋ, ਹਰ ਬਿਨ ਆਵਰ ਨਾ ਪੂਜੋ, ਮੜੀ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਮੈਂ ਨਹੀਂ ਦੁਬਦਾ ਪੜਦਾ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ, ਤੈਂ ਪੜਿਓ ਇੱਕ, ਤੁਸੀਂ ਜੀਵਨ ਭਰ ਪੜਿਆ ਇੱਕ ਨੂੰ, ਸਿਰਫ ਪੜਿਆ ਹੀ ਨਹੀਂ, ਮਨ ਵਿੱਚ ਵਸਾਇਆ ਇੱਕ ਨੂੰ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ, ਇੱਕ ਦੋਏ ਠਾਏ ਨਾ ਜਾਣਿਓ। ਤੁਹਾਡੀ ਅੱਖਾਂ ਚ ਵੀ ਇੱਕ ਹੈ, ਜਿੱਥੇ ਤੱਕ ਵੇਖਦੇ ਹੋ ਇੱਕ ਨੂੰ, ਤੁਹਾਡੀ ਜ਼ਬਾਨ ਤੇ ਵੀ ਇੱਕ ਹੈ, ਜਿੰਨੇ ਬੋਲ ਬੋਲਦੇ ਹੋ ਉਹਨਾਂ ਚ ਇੱਕ ਪ੍ਰਗਟ ਆਉਂਦਾ, ਅਨੇਕਤਾ ਨਹੀਂ, ਦੁਬਦਾ ਨਹੀਂ। ਤੁਹਾਡੀ ਜ਼ਬਾਨ ਤੇ ਵੀ ਇੱਕ, ਤੁਹਾਡੇ ਅੱਖਾਂ ਦੇ ਚ ਵੀ ਇੱਕ। ਆਖਿਰ ਧਾਰਮਿਕ ਮਨੁੱਖ ਦੀ ਪਹਿਚਾਣ ਕਿਸ ਤਰ੍ਹਾਂ ਕਰੋਗੇ? ਉਸਦੇ ਵਿਵਹਾਰ ਤੋਂ, ਉਸਦੇ ਬੋਲਣ ਤੋਂ, ਉਸਦੇ ਵੇਖਣ ਤੋਂ, ਉਹਦੀ ਤਰਜ਼ ਜ਼ਿੰਦਗੀ ਤੋਂ। ਹੋਰ ਕਿਸ ਤਰ੍ਹਾਂ ਹੋ ਸਕਦਾ ਹੈ ਗੁਰਦੁਆਰੇ ਆਉਣ ਵਾਲਾ ਵੀ ਅਧਾਰਮਿਕ ਹੋਵੇ, ਹੋ ਸਕਦਾ ਹੈ ਮੰਦਿਰ ਵਿੱਚ ਰੋਜ਼ ਪੂਜਾ ਪਾਠ ਕਰਨ ਵਾਲੇ ਦਾ ਵੀ ਕੋਈ ਭਗਵਾਨ ਨਾਲ ਸੰਬੰਧ ਨਾ ਹੋਵੇ। ਵਿਵਹਾਰ ਤੋਂ ਪਤਾ ਚਲੇਗਾ, ਉਹਦੇ ਆਚਰਣ ਤੋਂ ਪਤਾ ਚਲੇਗਾ ਕਿ ਇਹਦੇ ਜੀਵਨ ਵਿੱਚ ਨਿਰੰਕਾਰ ਪ੍ਰਗਟ ਹੋਇਆ ਹੈ ਕਿ ਨਹੀਂ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ, ਫੜੀ ਰਸਨਾ ਤੇ ਇੱਕ, ਫੜੇ ਨੇਤਰਾਂ ਦੇ ਚਿੱਕ, ਨੈਣ ਬੈਣ ਮੋਹ ਇੱਕ, ਇੱਕ ਦੋਏ ਠਾਏ ਨਾ ਜਾਣੇ, ਤੁਸੀਂ ਇੱਕ ਤੋਂ ਬਿਨਾਂ ਦੂਜੇ ਨੂੰ ਨਹੀਂ ਜਾਣਦੇ। ਤੁਹਾਨੂੰ ਇੱਕ ਇੱਕ ਦਿਖਾਈ ਦਿੰਦਾ, ਸਾਰੀਆਂ ਕਿਰਨਾਂ ਦੇ ਚ ਇੱਕੋ ਹੀ ਸੂਰਜ ਦਿਖਾਈ ਦਿੰਦਾ, ਤੁਹਾਨੂੰ ਸਾਰੀ ਲਹਿਰਾਂ ਦੇ ਚ ਇੱਕੋ ਹੀ ਸਾਗਰ ਦਿਖਾਈ ਦਿੰਦਾ, ਤੁਹਾਨੂੰ ਸਾਰੀ ਅਨੇਕਤਾ ਦੇ ਚ ਇੱਕ ਦਿਖਾਈ ਦਿੰਦਾ। ਭੱਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਕਰਦੇ ਹੋਇਆ ਅਗਾਂਹ ਚੱਲ ਕੇ ਕਹਿੰਦੇ ਨੇ, ਸੁਪਨ ਇੱਕ ਪਰ ਤਖ ਇੱਕ, ਇੱਕ ਸਮੇਂ ਲੀਣੇ ਹੋ। ਹੇ ਗੁਰੂ ਅਮਰਦਾਸ, ਤੁਸੀਂ ਜਾਗਦੇ ਰਹਿੰਦੇ ਹੋ, ਇੱਕ ਦੇ ਚ ਲੀਨ ਰਹਿੰਦੇ ਹੋ, ਪਰ ਜਦ ਤੁਸੀਂ ਸੌ ਜਾਂਦੇ ਹੋ ਤੁਹਾਨੂੰ ਸੁਪਨੇ ਵੀ ਇੱਕ ਦੇ ਹੀ ਆਉਂਦੇ, ਤੁਸੀਂ ਸੁਪਨਿਆਂ ਦੇ ਚ ਵੀ ਇੱਕ ਦੇ ਚ ਲੀਨ ਰਹਿੰਦੇ ਹੋ। ਤੁਹਾਡੀ ਜਾਗਰਤ ਅਵਸਥਾ ਇੱਕ ਨਾਲ ਜੁੜੀ ਹੋਈ ਹੈ, ਤੁਹਾਡੀ ਸਵਪਨ ਅਵਸਥਾ ਵੀ ਇੱਕ ਨਾਲ ਜੁੜੀ ਹੋਈ ਹੈ। ਸੁਪਨ ਇੱਕ ਪਰ ਤਖ ਇੱਕ, ਇੱਕ ਸਮੇਂ ਲੀਣੇ ਹੋ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣੇ ਹੋ। ਇਹ ਸਾਰੇ ਹਿੰਸੇ ਜਮ੍ਹਾਂ ਕਰਨੇ ਪੈਣਗੇ, ਜੋੜ ਕਰਨਾ ਪਏਗਾ। ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣੇ ਹੋ, ਤੀਸ ਇੱਕ ਇਕੱਤੀ ਪੰਜ ਛੱਤੀ ਤੇ ਪੈਂਤੀ ਇਕਹੱਤਰ। ਹੇ ਗੁਰੂ ਅਮਰਦਾਸ, ਇਹ ਅਵਸਥਾ ਤੁਹਾਡੀ ਇਕਹੱਤਰ ਵਰੇ ਦੀ ਉਮਰ ਵਿੱਚ ਬਣੀ, ਇਕਹੱਤਰ ਸਾਲ ਦੀ ਅਵਸਥਾ ਦੇ ਐਸਾ ਜੀਵਨ ਆਪ ਨੂੰ ਨਸੀਬ ਹੋਇਆ। ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਿਖੇਣਿਓ, ਇੱਕੋ ਜੇ ਲਾਖ ਲਖੋ ਅਲਕ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਕਵ ਭਲ ਬਣ ਤੂੰ ਇੱਕ ਲੋੜੇ ਇੱਕ ਮੰਨੇ। ਕਵੀ ਭਲ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ, ਮੈਂ ਸੱਚ ਕਹਿ ਰਿਹਾ, ਤੁਹਾਨੂੰ ਇੱਕ ਦੀ ਲੋੜ ਹੈ, ਤੁਸੀਂ ਇੱਕ ਨੂੰ ਮੰਨਦੇ ਹੋ, ਇੱਕ ਨੂੰ ਵੇਖਦੇ ਹੋ, ਇੱਕ ਨੂੰ ਬੋਲਦੇ ਹੋ, ਇੱਕ ਨੂੰ ਪੜ੍ਹਦੇ ਹੋ, ਔਰ ਇੱਕ ਨੂੰ ਮਨ ਦੇ ਚ ਵਸਾਇਆ। ਤੁਹਾਡੀ ਜਾਗਰਤ ਅਵਸਥਾ ਦੇ ਚ ਇੱਕ, ਤੁਹਾਡੀ ਸਵਪਨ ਅਵਸਥਾ ਦੇ ਚ ਵੀ, ਤੁਸੀਂ ਇਸ ਗੱਲ ਨੂੰ ਸਮਝ ਲਿਆ ਕਿ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ। ਇੱਕ ਨੂੰ ਕੋਈ ਸਮਝ ਜਾਏ, ਇੱਕ ਨਾਲ ਕੋਈ ਜੁੜ ਜਾਏ, ਉਹੀ ਪਵਿੱਤਰ ਹੈ, ਬਾਕੀ ਕੋਈ ਪਵਿੱਤਰ ਨਹੀਂ। ਕਿਉਂਕਿ ਉਹਨੂੰ ਸਾਰੀਆਂ ਲਹਿਰਾਂ ਦੇ ਸਾਗਰ ਦਿਖਾਈ ਦੇਵੇਗਾ, ਉਹਨੂੰ ਸਾਰੀਆਂ ਕਿਰਨਾਂ ਦੇ ਸੂਰਜ ਦਿਖਾਈ ਦੇਵੇਗਾ, ਉਹਨੂੰ ਸਾਰੇ ਮਨੁੱਖਾਂ ਵਿੱਚ ਪ੍ਰਭੂ ਦਿਖਾਈ ਦੇਵੇਗਾ, ਉਹਨੂੰ ਸਾਰੇ ਪਸ਼ੂ ਪਕਸ਼ੀਆਂ ਵਿੱਚ ਈਸ਼ਵਰ ਦਿਖਾਈ ਦੇਵੇਗਾ। ਜੋ ਦੀ ਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਅਵਸਥਾ ਜਿਸ ਦੀ ਬਣ ਜਾ ਹੈ, ਉਹੀ ਪਾਵਨ ਹੈ, ਉਹੀ ਪਵਿੱਤਰ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ, ਔਰ ਅਨੇਕ ਹੁੰਦਾ ਹੋਇਆ ਇੱਕ ਹੈ, ਅਨੇਕਤਾ ਤੇਰਾ ਖੇਲ ਹੈ, ਅਨੇਕਤਾ ਤੇਰਾ ਤਮਾਸ਼ਾ ਹੈ, ਤੇ ਬਸ ਮੈਂ ਇਹੀ ਤਮਾਸ਼ਾ ਦੇਖਣ ਲਈ ਆਇਆ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਅਜੀਬ ਹੈ ਤੇਰਾ ਤਮਾਸ਼ਾ ਦੇਖ ਰਹੇ ਹਾਂ। ਇੱਕ ਸੂਫੀ ਦਾ ਕਹਿਣਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਉਸਦਾ ਤਮਾਸ਼ਾ ਹੈ, ਕਿਤੇ ਹੋਰ ਹੋਵੇਗਾ, ਤੂੰ ਵੇਖਣ ਵਾਲਾ ਬਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਸ ਤਮਾਸ਼ੇ ਦੇ ਬੜੀ ਭਾਰੀ ਅਨੇਕਤਾ ਹੈ, ਔਰ ਇਹ ਅਨੇਕਤਾ ਉਸਦਾ ਤਮਾਸ਼ਾ ਹੈ। ਇਸੇ ਅਨੇਕਤਾ ਦੇ ਜਿਸ ਨੂੰ ਇੱਕ ਦੀ ਸਮਝ ਹੋਵੇ, ਇੱਕ ਦਿਸੇ, ਇੱਕ ਰਸਨਾ ਤੇ ਆ ਜਾਏ, ਇੱਕ ਹਿਰਦੇ ਚ ਵਸ ਜਾਏ, ਉਹ ਤੇ ਪਾਵਨ ਹੈ, ਉਹ ਤੇ ਪਵਿੱਤਰ ਹੈ, ਬਾਕੀ ਸਾਰੇ ਦੇ ਸਾਰੇ ਅਪਵਿੱਤਰ ਨੇ। ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ, ਇੱਕ ਤੋਂ ਗੁਰਬਾਣੀ ਆਰੰਭ ਹੁੰਦੀ ਹੈ, ਤੇ ਸਾਰੀ ਗੁਰਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਜੋ ਇੱਕ ਨਾਲ ਜੁੜ ਗਿਆ, ਬਸ ਉਹੀ ਬ੍ਰਹਮ ਗਿਆਨੀ, ਉਹੀ ਭਗਤ, ਉਹੀ ਸੰਤ, ਉਹੀ ਫਕੀਰ, ਉਹੀ ਵਲੀ ਅੱਲਾ, ਉਹੀ ਅਵਤਾਰ, ਉਹੀ ਮਹਾਂਪੁਰਸ਼, ਔਰ ਉਹੀ ਪਾਵਨ, ਉਹੀ ਪਵਿੱਤਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਛੰਦ ਦੀ ਵਿਚਾਰ ਸਰਵਨ ਕਰਦੇ ਹਾਂ, ਆਪ ਨੂੰ ਇੱਕ ਦੀ ਸਮਝ ਪਵੇ, ਔਰ ਸਿਰਫ ਸਮਝ ਹੀ ਨਾ ਪਵੇ, ਸਾਰੀ ਅਨੇਕਤਾ ਦੇ ਚ ਇੱਕ ਦਿਖਾਈ ਦੇਵੇ, ਤਾਂ ਕਿ ਕਥਾ ਸੁਣੀ ਹੋਈ ਦਾ ਲਾਭ ਸਾਡੀ ਝੋਲੀ ਵਿੱਚ ਪੈ ਜਾਏ। ਸਾਹਿਬ ਰਹਿਮਤ ਕਰਨ, ਸੁਣ ਕੇ ਤੁਹਾਨੂੰ ਆਨੰਦ ਮਿਲੇ, ਔਰ ਸੁਣਾ ਕੇ ਮੈਨੂੰ ਏਕਾਗਰਤਾ ਨਸੀਬ ਹੋਵੇ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੜੇ ਟਿਕਾਓ ਨਾਲ, ਇਕਾਗਰਤਾ ਦੇ ਨਾਲ ਆਪਣੇ ਗੁਰਬਾਣੀ ਵਿਚਾਰ ਨੂੰ ਜਹ ਸਰਵਨ ਕੀਤਾ। ਕੱਲ ਫਿਰ ਇਸੇ ਸਮੇਂ ਦਾਸ ਆਪ ਜੀ ਦੇ ਚਰਨ ਪਰਸੇਗਾ। ਪਹਿਲੇ ਦਾਸ ਦੇ ਨਾਲ ਆਏ ਹੋਏ ਸਾਥੀ ਵਿਚਾਰਾਂ ਤੇ ਕੀਰਤਨ ਸਰਵਨ ਕਰਾਣਗੇ, ਉਸ ਤੋਂ ਬਾਅਦ ਦਾਸ ਗੁਰਬਾਣੀ ਵਿਚਾਰ ਆਪ ਜੀ ਦੇ ਸਾਹਮਣੇ ਜੋ ਹੈ ਪੇਸ਼ ਕਰੇਗਾ। ਸਾਹਿਬ ਰਹਿਮਤ ਕਰਨ। اسی طریقے نال سنجوگ بنائی رکھن بھل چک دی شمع. واہگرو جی کا خالصہ واہگرو جی کی فتح.